ਸਤ ਨਾਮ ਵਾਹਿਗੁਰੂ,
ਸਤ ਨਾਮ ਵਾਹਿ, ਸਤ ਨਾਮ ਵਾਹਿਗੁਰੂ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨਾਸਰੀ ਮਹੱਲਾ ਪੰਜਵਾਂ, ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨਹੁ ਅਭਾਗਾ। ਚਰਨ ਕਮਲ ਜਾਂ ਕਾ ਮਨ ਰਾਂਗਿਓ, ਅਮੇ ਸਰੋਵਰ ਪਾਗਾ। ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨਹੁ ਅਭਾਗਾ। ਚਰਨ ਕਮਲ ਜਾਂ ਕਾ ਮਨ ਰਾਂਗਿਓ, ਅਮੇ ਸਰੋਵਰ ਪਾਗਾ। ਤੇਰਾ ਜਨ ਰਾਮ ਨਾਮ ਰੰਗ ਜਾਗਾ, ਆਲਸ ਸ਼ੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉਂ ਮਨ ਲਾਗਾ। ਰਹਾਉ ਜਹ ਜਹ ਪੇਖੋਂ ਤਹ ਨਾਰਾਇਣ, ਸਗਲ ਕਥਾ ਮਹ ਤਾਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਜਹ ਜਹ ਪੇਖੋ ਤਹ ਨਾਰਾਇਣ, ਸਗਲ ਕਥਾ ਮਹ ਤਾਗਾ। ਨਾਮ ਉਦਕ ਪੀਵਤ ਜਨ ਨਾਨਕ, ਤਿਆਗੇ ਸਭ ਅਨੁਰਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਗੁਰੂ ਵਰਸੋਈ, ਇਤਿਹਾਸਕ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦੀਨ ਦੁਨੀਆ ਦੇ ਵਾਲੀ ਗਿਆਨ ਦੇ ਸਾਗਰ ਸਰਬ ਸ਼ਕਤੀਮਾਨ ਰੂਹਾਨੀਅਤ ਦੇ ਮੁਜਸਮੇ ਸਮੁੱਚੀ ਮਾਨਵਤਾ ਦੇ ਰਹਿਬਰ ਜੁਗੋ ਜੁਗ ਅਟਲ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਦੇ ਸੱਜੇ ਹੋਏ ਸੁਹਾਵਣੇ ਦੀਵਾਨ ਅੰਦਰ ਸੁਹਾਵਣੇ ਤਖ਼ਤ 'ਤੇ ਪ੍ਰਕਾਸ਼ਮਾਨ ਹੋ ਕੇ ਪਰਮ ਸਨਮਾਨਯੋਗ ਸਿੰਘ ਸਾਹਿਬਾਨ ਦੀ ਮੁਬਾਰਕ ਰਸਨਾ ਦੇ ਦੁਆਰਾ ਜੋ ਅੰਮ੍ਰਿਤ ਫੁਰਮਾਨ ਆਪਾਂ ਸਾਰਿਆਂ ਦੀ ਝੋਲੀ ਵਿੱਚ ਪਾ ਕੇ ਨਿਵਾਜਿਆ ਹੈ, ਇਸ ਗੁਰਵਾਕ ਦੀ ਸ਼ਬਦ ਵਿਚਾਰ ਦੀ ਸਾਂਝ ਕਰਨ ਵਾਸਤੇ ਦੀਵਾਨ ਹਾਲ ਗੁਰਦੁਆਰਾ ਮੰਜੀ ਸਾਹਿਬ ਵਿਖੇ ਔਰ PTC ਪੰਜਾਬੀ ਚੈਨਲ ਦੇ ਸਨਮੁਖ ਬੈਠੇ ਹੋਏ ਸਮੂਹ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਸ਼ਬਦ ਦੀ ਵਿਚਾਰ ਸਾਂਝ ਕਰਨ ਤੋਂ ਪਹਿਲਾਂ ਆਓ ਸਾਰੀ ਸੰਗਤ ਸਤਿਗੁਰਾਂ ਦੀ ਓਟ ਆਸਰਾ ਅਤੇ ਅਸੀਸ ਪ੍ਰਾਪਤ ਕਰੀਏ ਤਾਂ ਕਿ ਬਖਸ਼ੇ ਹੋਏ ਗੁਰਵਾਕ ਨੂੰ ਸ਼ੁੱਧ ਅਤੇ ਸੁਖੈਣ ਵਿਧੀ ਨਾਲ ਸਮਝ ਵਿਚਾਰ ਕੇ ਆਪਣੇ ਆਪਣੇ ਜੀਵਨ ਨੂੰ ਗੁਰਮਤ ਅਨੁਸਾਰੀ ਬਣਾ ਸਕੀਏ। ਇਸ ਵਾਸਤੇ ਸਰਬੱਤ ਮਾਈ ਭਾਈ ਬੜੇ ਹੀ ਪਿਆਰ ਅਦਬ ਸਤਿਕਾਰ ਦੇ ਸਹਿਤ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਧਨਾਸਰੀ ਮਹੱਲਾ ਪੰਜਵਾਂ।
ਅੱਜ ਦਾ ਮੁਬਾਰਕ ਫੁਰਮਾਨ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਪੁੰਜ ਕਲਯੁਗ ਦੇ ਜਹਾਜ਼ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਮਹਾਰਾਜ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਰਾਗ ਧਨਾਸਰੀ ਦੇ ਅੰਦਰ ਉਚਾਰਨ ਕੀਤਾ ਹੋਇਆ 17ਵਾਂ ਸ਼ਬਦ ਹੈ, ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 682 ਦੇ ਉੱਪਰ ਸੁਭਾਏਮਾਨ ਹੈ। ਅੱਜ ਦੇ ਅੰਮ੍ਰਿਤ ਰਸ ਭਰਪੂਰ ਬਚਨਾਂ ਦੇ ਰਾਹੀਂ ਸਮੁੱਚੀ ਮਾਨਵਤਾ ਦੇ ਉੱਪਰ ਕਿਰਪਾ ਕਰਦਿਆਂ ਹੋਇਆਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਸਾਂ ਜੀਵਾਂ ਨੂੰ ਸਮਝਾਇਆ ਹੈ ਕਿ ਭਾਈ ਇਹ ਜਿਹੜਾ ਸੰਸਾਰ ਹੈ, ਇਸ ਸੰਸਾਰ ਦੇ ਵਿੱਚ ਹਰ ਇੱਕ ਪ੍ਰਾਣੀ ਜਿਹੜਾ ਹੈ ਉਹ ਸੁੱਤਾ ਹੋਇਆ ਹੈ, ਕਿਉਂਕਿ ਆਸਾ ਵਿੱਚ ਸੋਤੇ ਕਈ ਲੋਈ ਸੋ ਜਾਗੇ ਜਗਾਵੇ ਸੋਈ। ਅਸੀਂ ਸਾਰੇ ਦੇ ਸਾਰੇ ਜੀਵ ਜਿਹੜੇ ਹਾਂ ਉਹ ਭਾਵੇਂ ਤਨ ਕਰਕੇ ਤਾਂ ਜਾਗ ਰਹੇ ਹਾਂ, ਪਰ ਸੱਚੀ ਗੱਲ ਹੈ ਕਿ ਅਸੀਂ ਆਤਮਿਕ ਤੌਰ 'ਤੇ ਸਾਰੇ ਸੁੱਤੇ ਹੋਏ ਹਾਂ। ਜਦੋਂ ਅਸੀਂ ਇਸ ਦੇ ਬਾਬਤ ਵਿਚਾਰ ਸਾਂਝੇ ਕਰਦੇ ਹਾਂ ਤਾਂ ਸਾਡੇ ਮਨਾਂ ਦੇ ਅੰਦਰ ਇੱਕ ਸਵਾਲ ਉੱਠਦਾ ਹੈ, ਭਾਈ ਸਾਹਿਬ ਅਸੀਂ ਤਾਂ ਜਾਗ ਰਹੇ ਸੀ ਪਰ ਤੁਸੀਂ ਗੁਰੂ ਜੀ ਦੇ ਅੰਮ੍ਰਿਤ ਬੋਲਾਂ ਦੀ ਸਾਂਝ ਕਰਦਿਆਂ ਇਹ ਕਹਿ ਰਹੇ ਹੋ ਅਸੀਂ ਸੁੱਤੇ ਹੋਏ ਹਾਂ, ਅਸੀਂ ਸੁੱਤੇ ਹੋਏ ਕਿਵੇਂ ਹਾਂ? ਕਿਉਂਕਿ ਇਸ ਗੱਲ ਦਾ ਜਵਾਬ ਨਾ ਤੁਹਾਡੇ ਕੋਲ ਹੈ ਨਾ ਮੇਰੇ ਕੋਲ ਹੈ। ਔਰ ਗਿਆਨ ਦਾ ਸਾਗਰ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ। ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਬੇਨਤੀ ਕਰੀਏ ਨਾ, ਅਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੇ ਪਿਆਰ ਦੇ ਨਾਲ ਸਾਨੂੰ ਸਮਝਾਉਂਦੇ ਨੇ, ਕਹਿੰਦੇ ਨੈਣ ਹੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਾਡੀਆਂ ਅੱਖਾਂ ਜਿਹੜੀਆਂ ਨੇ ਉਹ ਸੁੱਤੀਆਂ ਹੋਈਆਂ ਨੇ। ਅਸੀਂ ਇਹਨਾਂ ਅੱਖਾਂ ਦੇ ਨਾਲ ਪਰ ਤਨ ਨੂੰ ਔਰ ਪਰ ਧਨ ਨੂੰ ਮਨ ਦੀ ਨਜ਼ਰ ਦੇ ਨਾਲ ਤੱਕਣ ਦੇ ਵਿੱਚ ਲੱਗੇ ਹੋਏ ਹਾਂ। ਜਦੋਂ ਸਾਡੀਆਂ ਅੱਖਾਂ ਜਿਹੜੀਆਂ ਨੇ ਪਰ ਧਨ ਨੂੰ ਮਨ ਦੀ ਨਜ਼ਰ ਦੇ ਨਾਲ ਤੱਕਣ ਵਾਸਤੇ ਲੱਗੀਆਂ ਹੋਣ, ਸਮਝ ਲੈਣਾ ਕਿ ਉਹ ਨਾਮ ਸਿਮਰਨ ਵਾਲੇ ਪਾਸੇ ਤੋਂ ਸੁੱਤੀਆਂ ਹੋਈਆਂ ਨੇ, ਉਹ ਪਰਮੇਸ਼ੁਰ ਵਾਲੇ ਪਾਸੇ ਤੋਂ ਸੁੱਤੀਆਂ ਹੋਈਆਂ ਨੇ। ਸ਼੍ਰਵਣ ਸੋਏ ਸੁਣ ਨਿੰਦ ਵਿਚਾਰ, ਔਰ ਜਿਹੜੇ ਸਾਡੇ ਕੰਨ ਨੇ ਇਹ ਵੀ ਸੁੱਤੇ ਹੋਏ ਨੇ। ਇਹ ਸੁੱਤੇ ਹੋਏ ਕਿਵੇਂ ਨੇ? ਦੂਸਰਿਆਂ ਦੀ ਚੁਗਲੀ ਬਖਤੋਈ ਨਿੰਦਿਆ ਨੂੰ ਸੁਣਨ ਦੇ ਵਿੱਚ ਲੱਗ ਕੇ ਅਸੀਂ ਵਧੇਰੇ ਕਰਕੇ ਧਿਆਨ ਦਿੰਦੇ ਹਾਂ ਕੌਣ ਕਿਸੇ ਦੀ ਚੁਗਲੀ ਕਿਹੜੇ ਢੰਗ ਨਾਲ ਕਰਦਾ ਹੈ, ਕੌਣ ਕਿਸੇ ਦੇ ਪ੍ਰਥਾਏ ਨਿੰਦਿਆ ਕਿਵੇਂ ਕਰਦਾ ਹੈ, ਬਲਕਿ ਦੂਸਰਿਆਂ ਦੀ ਚੁਗਲੀ ਨਿੰਦਿਆ ਬਖਤੋਈ ਦੇ ਵਿੱਚ ਲੱਗੇ ਹੋਏ ਸਾਡੇ ਕੰਨ ਪਰਮੇਸ਼ਰ ਦੇ ਨਾਂ ਵਾਲੇ ਪਾਸੇ ਤੋਂ ਸੁੱਤੇ ਹੋਏ ਨੇ। ਫਿਰ ਕਹਿੰਦੇ ਰਸਨਾ ਸੋਈ ਲੋਭ ਮਿੱਠੇ ਸਾਧ, ਇਹ ਸਾਡੀ ਜ਼ਬਾਨ ਜਿਹੜੀ ਚਸਕਿਆਂ ਦੀ ਮਾਰੀ ਹੋਈ ਹੈ ਇਹ ਵੀ ਸੁੱਤੀ ਹੋਈ ਹੈ। ਮਿੱਠੇ ਮਿੱਠੇ ਸਵਾਦਾਂ ਚਸਕਿਆਂ ਦੇ ਵਿੱਚ ਲੱਗ ਕੇ, ਚਾਹੇ ਉਹ ਦੁਨੀਆਂ ਦੇ ਮਾਇਕ ਪਦਾਰਥਾਂ ਦੇ ਚਸਕੇ ਹੋਣ, ਚਾਹੇ ਉਹ ਕਿਸੇ ਦੀ ਚੁਗਲੀ ਨਿੰਦਿਆ ਬਖਤੋਈ ਕਰਨ ਦਾ ਚਸਕਾ ਹੋਵੇ, ਬਲਕਿ ਸਾਡੀ ਰਸਨਾ ਜਿਹੜੀ ਹੈ ਪਰਮੇਸ਼ਰ ਵਾਲੇ ਪਾਸੇ ਤੋਂ ਸੁੱਤੀ ਹੋਈ ਹੈ। ਕਹਿੰਦੇ ਮਨ ਸੋਇਆ ਮਾਇਆ ਬਿਸਮਾਦ, ਅਤੇ ਜਿਹੜਾ ਸਾਡਾ ਮਨ ਹੈ ਉਹ ਵੀ ਮਾਇਆ ਦੇ ਰੰਗ ਤਮਾਸ਼ਿਆਂ ਦੇ ਵਿੱਚ ਸੁੱਤਾ ਹੋਇਆ ਹੈ। ਅਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਇਸ ਗ੍ਰਹਿ ਮੇਂ ਕੋਈ ਜਾਗਤ ਰਹੇ ਸਾਬਤ ਵਸਤੋ ਆਪਣੀ ਲਹੇ ਰਹਾਓ। ਕਹਿੰਦੇ ਇਹ ਜਿਹੜਾ ਸਾਡਾ ਹਿਰਦਾ ਘਰ ਹੈ, ਇਹ ਜਿਹੜਾ ਸਾਡਾ ਸਰੀਰ ਘਰ ਹੈ, ਅਗਰ ਕੋਈ ਜਾਗਦਾ ਰਹੇ ਤਾਂ ਉਹੀ ਨਾਮ ਸਿਮਰਨ ਦੀ ਦਾਤ ਨੂੰ ਪ੍ਰਾਪਤ ਕਰ ਸਕਦਾ ਹੈ, ਉਹੀ ਪ੍ਰਭੂ ਪਿਆਰੇ ਦੇ ਪ੍ਰੇਮ ਨੂੰ ਪ੍ਰਾਪਤ ਕਰ ਸਕਦਾ ਹੈ ਅਗਰ ਕੋਈ ਜਾਗਦਾ ਹੋਇਆ, ਬਲਕਿ ਸੁਚੇਤ ਹੁਸ਼ਿਆਰ ਹੈ ਅੰਦਰੋਂ ਜਾਗਿਆ ਹੋਇਆ। ਜਿੰਨੀ ਦੇਰ ਤੱਕ ਉਹ ਅੰਦਰੋਂ ਸੁੱਤਾ ਹੋਇਆ ਹੈ ਓਨੀ ਦੇਰ ਤੱਕ ਇਸ ਦੇ ਘਰ ਨੂੰ ਕੋਈ ਵੀ ਲੁੱਟ ਕੇ ਖੜ ਸਕਦਾ ਹੈ। ਇਸ ਘਰ ਨੂੰ ਲੁੱਟਣ ਵਾਲੇ ਆਲੇ ਪਾਸੇ ਆਲੇ ਦੁਆਲੇ ਤੋਂ ਲੋਕ ਟਿਕੇ ਹੋਏ ਨੇ। ਸਗਰ ਸਹੇਲੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਸਾਰੀਆਂ ਹੀ ਸਾਡੀਆਂ ਇੰਦਰੀਆਂ ਜਿਹੜੀਆਂ ਹੋਈਆਂ ਨੇ ਉਹ ਵੱਖ ਵੱਖ ਚਸਕਿਆਂ ਸਵਾਦਾਂ ਵਿੱਚ ਪਈਆਂ ਹੋਈਆਂ ਸੁੱਤੀਆਂ ਨੇ। ਆਪੋ ਆਪਣੇ ਸਵਾਦਾਂ ਚਸਕਿਆਂ ਵਿੱਚ ਲੱਗੀਆਂ ਹੋਈਆਂ। ਸਗਰ ਸਹੇਲੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਪਰ ਆਪਣੇ ਹਿਰਦੇ ਘਰਦੇ ਵਾਲੇ ਪਾਸੇ ਨੂੰ ਕਦੇ ਖਿਆਲ ਹੀ ਨਾ ਕੀਤਾ। ਗੁਰਮੁਖੋ, ਜਦੋਂ ਅਸੀਂ ਬਾਹਰੀ ਤੌਰ 'ਤੇ ਆਪਣਾ ਕੋਈ ਘਰ ਬਣਾਉਣੇ ਆ ਨਾ, ਉਸ ਘਰ ਨੂੰ ਬਣਾਉਣ ਲੱਗਿਆਂ ਵੀ ਅਸੀਂ 50 ਵਾਰ ਸੋਚਦੇ ਹਾਂ ਇਹ ਘਰ ਜਿਹੜਾ ਕਿਹੜੀ ਜਗ੍ਹਾ 'ਤੇ ਬਣਾਇਆ ਜਾਵੇ ਜਿੱਥੇ ਸੇਫ ਹੋਵੇ। ਫਿਰ ਅਸੀਂ ਉਸ ਦੀ ਰਖਵਾਲੀ ਦੇ ਵਾਸਤੇ ਕਈ ਤਰ੍ਹਾਂ ਦੇ ਪ੍ਰਬੰਧ ਆਦਿ ਵੀ ਕਰਦੇ ਹਾਂ। ਮੰਨ ਲਓ ਅਜੇ ਘਰ ਨਾ ਵੀ ਬਣਿਆ ਹੋਵੇ ਅਤੇ ਅਸੀਂ ਪਲਾਟ ਹੀ ਖਰੀਦਿਆ ਹੋਵੇ ਨਾ, ਅਸੀਂ ਉਹਦਾ ਵੀ ਖਿਆਲ ਰੱਖਦੇ ਹਾਂ। ਕਿਤੇ ਇਹ ਨਾ ਹੋਵੇ ਕਿ ਆਉਂਦੇ ਜਾਂਦੇ ਲੋਕ ਇੱਥੇ ਗੰਦ ਸੁੱਟਣਾ ਸ਼ੁਰੂ ਕਰ ਦੇਣ, ਰੂੜੀ ਸੁੱਟਣੀ ਸ਼ੁਰੂ ਕਰ ਦੇਣ ਅਤੇ ਇੱਕ ਦਿਨ ਇਹਦੇ ਉੱਪਰ ਕਬਜ਼ਾ ਕਰਕੇ ਬੈਠ ਜਾਣ। ਸਗਰ ਸਹੇਲੀ ਆਪਣੇ ਰਸ ਮਾਤੀ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ, ਮੁਸਨਹਾਰ ਪੰਚ ਬਟਵਾਰੇ, ਸੋਨੇ ਨਗਰ ਪਰੇ ਠੱਗ ਹਾਰੇ। ਕਹਿੰਦੇ ਜਦੋਂ ਇਹ ਘਰਾ ਘਰ ਸੁੰਨਾ ਪਿਆ ਹੋਵੇ, ਜਦੋਂ ਘਰ ਸੁੰਨਾ ਪਿਆ ਹੋਵੇ ਨਾ, ਉਹਦੇ ਚੋਰੀ ਹੋ ਜਾਣ ਦਾ ਡਰ, ਉਹਦੇ ਚੋਰੀ ਹੋ ਜਾਣ ਦਾ ਖਦਸਾ ਜਿਹੜਾ ਉਹ ਬਣਿਆ ਹੀ ਰਹਿੰਦਾ ਹੈ। ਕਹਿੰਦੇ ਦੂਸਰੇ ਪਾਸੇ ਪੰਜ ਚੋਰ ਨੇ ਜਿਹੜੇ ਇਸ ਘਰ ਦੇ ਵਿੱਚੋਂ ਚੋਰੀ ਕਰਨ ਵਾਸਤੇ ਆਏ ਹੋਏ ਨੇ। ਇਸ ਦੇਹੀ ਮੈਂ ਪੰਜ ਚੋਰ ਵਸੇ, ਕਾਮ ਕ੍ਰੋਧ ਲੋ ਮੋਹੰਕਾਰਾ, ਅੰਮ੍ਰਿਤ ਲੂਟੇ ਮਨਮੁਖ ਨੀ ਬੂਝੇ, ਕੋਈ ਨਾ ਸੁਣੇ ਪੁਕਾਰਾ। ਮੂਸਨਹਾਰ ਪੰਚ ਬਟਵਾਰੇ, ਸੋਨੇ ਨਗਰ ਪਰੇ ਠੱਗ ਹਾਰੇ। ਜੇ ਕੋਈ ਆਖੇ ਮੈਂ ਇਹਨਾਂ ਦੇ ਕੋਲੋਂ ਬਚਾ ਰਵਾਂ, ਇਹਨਾਂ ਦੇ ਕੋਲੋਂ ਮੇਰਾ ਬਚਾਅ ਹੋ ਸਕੇ, ਕੋਈ ਬਚਾ ਸਕੇ? ਹੁਣ ਤੇ ਰਾਖੇ ਬਾਪ ਨਾ ਮਾਈ, ਨਾ ਇਹਨਾਂ ਦੇ ਕੋਲੋਂ ਮਾਂ ਬਚਾ ਸਕਦੀ ਹੈ ਅਤੇ ਨਾ ਹੀ ਪਿਓ ਬਚਾ ਸਕਦਾ ਹੈ। ਹੁਣ ਤੇ ਰਾਖੇ ਬਾਪ ਨਾ ਮਾਈ, ਹੁਣ ਤੇ ਰਾਖੇ ਮੀਤ ਨਾ ਭਾਈ, ਅਤੇ ਜੇ ਅਸੀਂ ਕਹਿ ਦਈਏ ਮੇਰੇ ਸੱਜਣ ਜਿਹੜੇ ਨੇ ਉਹ ਬੜੇ ਤਾਕਤ ਵਾਲੇ ਨੇ, ਬੜੇ ਬਲ ਵਾਲੇ ਨੇ, ਜਾਂ ਜਿਹੜੇ ਮੇਰੇ ਭਰਾ ਮੈਨੂੰ ਕਹਿ ਦਿੰਦੇ ਨੇ ਸਾਡੇ ਹੁੰਦਿਆਂ ਹੋਇਆਂ ਤੇਰਾ ਕੋਈ ਪਰਛਾਵਾਂ ਨਹੀਂ ਲੰਘ ਸਕਦਾ, ਕਹਿੰਦੇ ਯਾਦ ਰੱਖ ਮਿੱਤਰਾ, ਚਾਹੇ ਉਹ ਤੇਰੇ ਕਿੰਨੇ ਤਾਕਤ ਅਤੇ ਬਲ ਵਾਲੇ ਮਿੱਤਰ ਹੋਣ ਅਤੇ ਚਾਹੇ ਉਹ ਭਰਾ ਹੋਣ, ਤੈਨੂੰ ਉਹ ਵੀ ਇਹਨਾਂ ਪੰਜ ਵਿਕਾਰਾਂ ਦੀ ਲੁੱਟ ਤੋਂ ਬਚਾ ਨਹੀਂ ਹੋ ਸਕਦੇ। ਫਿਰ ਕਿਹੜਾ ਢੰਗ ਅਪਣਾਇਆ ਜਾਵੇ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਜਿਹੜੇ ਦੁਸ਼ਟ ਨੇ ਇਹ ਵਸ ਤਦੋਂ ਆਉਂਦੇ ਨੇ ਜਦੋਂ ਅਸੀਂ ਗੁਰੂ ਦੀ ਸੰਗਤ ਕਰਦੇ ਹਾਂ, ਉਸ ਵੇਲੇ ਸਾਡੇ ਕਾਬੂ ਦੇ ਵਿੱਚ ਆਉਂਦੇ ਨੇ। ਸਾਧ ਸੰਗ ਦੁਸ਼ਟ ਵਸ ਹੋਤੇ, ਫਿਰ ਇੱਕ ਬੇਨਤੀ ਕਰਨੀ ਬਣਦੀ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਕਰ ਕਿਰਪਾ ਮੋਹੇ ਸਾਰੰਗ ਪਾਨ, ਹੇ ਮੇਰੇ ਵਾਹਿਗੁਰੂ ਜੀ ਮੇਰੇ ਉੱਪਰ ਕਿਰਪਾ ਕਰੋ, ਸੰਤਨ ਧੂਰ ਸਰਬ ਨਿਧਾਨ, ਇਹੀ ਮੇਰੇ ਵਾਸਤੇ ਸਭ ਤੋਂ ਵੱਡਾ ਖਜ਼ਾਨਾ ਹੈ। ਜਿਹੜਾ ਗੁਰੂ ਦੀ ਸੰਗਤ ਵਿੱਚ ਜਾਣ ਲੱਗ ਪੈਂਦਾ, ਗੁਰੂ ਕਿਰਪਾ ਕਰਕੇ ਉਸ ਨੂੰ ਜਗਾ ਦਿੰਦਾ ਹੈ, ਉਸ ਦੇ ਸੁੱਤੇ ਹੋਏ ਅੰਦਰ ਨੂੰ ਜਗਾ ਦਿੰਦਾ ਹੈ। ਫਿਰ ਜਿਸ ਵੇਲੇ ਸੁੱਤਾ ਹੋਇਆ ਅੰਦਰ ਜਾਗ ਪੈਂਦਾ ਹੈ ਅਤੇ ਜਾਗਦਿਆਂ ਹੋਇਆਂ ਉਸ ਨੂੰ ਜੋ ਸਮਝ ਪੈਂਦੀ ਹੈ ਕਿ ਮੈਂ ਪਰਮੇਸ਼ਰ ਦੇ ਨਾਮ ਨੂੰ ਜਪਣਾ ਹੈ, ਮੈਂ ਉਸ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਹੈ ਜੋ ਚੌਂਕੀ ਚਾਉ ਗਿਰਦ ਹਮਾਰੇ, ਜੋ ਹਰ ਵੇਲੇ ਸਾਡੀ ਪਹਿਰੇਦਾਰੀ ਕਰਨ ਲੱਗ ਪੈਂਦਾ ਹੈ, ਅਤੇ ਜਿਹਦਾ ਰਖਵਾਲਾ ਮੇਰਾ ਮਾਲਕ ਵਾਹਿਗੁਰੂ ਬਣ ਜਾਵੇ, ਇੱਥੇ ਉੱਥੇ ਰਖਵਾਲਾ ਮੇਰਾ ਸਤਿਗੁਰ ਦੀਨ ਦਿਆਲਾ। ਪਿਆਰਿਓ, ਦੁਨੀਆਂ ਦੀ ਕੋਈ ਐਸੀ ਤਾਕਤ ਨਹੀਂ ਹੈ ਜਿਹੜੀ ਉਸਦਾ ਕੋਈ ਨੁਕਸਾਨ ਕਰ ਸਕੇ। ਜਿਵੇਂ ਜਿਵੇਂ ਅਸੀਂ ਗੁਰੂ ਦੇ ਕੋਲ ਜਾਂਦੇ ਹਾਂ, ਗੁਰੂ ਕਿਰਪਾ ਕਰਦਾ ਹੈ, ਸਾਡੇ ਅੰਦਰ ਗਿਆਨ ਦਾ ਦੀਵਾ ਜਗਾਉਂਦਾ ਹੈ ਔਰ ਸਾਨੂੰ ਜਗਾਉਂਦਾ ਹੈ। ਮੇਰੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕੀਤੀ ਹੈ ਕਿ ਇਸ ਸਰੀਰ ਦੇ ਵਿੱਚ ਹੀ ਮਾਲਕ ਵਾਹਿਗੁਰੂ ਵੱਸਦਾ ਹੈ, ਇਸ ਟਿਕਾਣੇ ਦੇ ਵਿੱਚ ਹੀ ਵਾਹਿਗੁਰੂ ਵੱਸਦਾ ਹੈ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦੀ ਮਿੱਠੀ ਯਾਦ ਸਾਡੇ ਹਿਰਦੇ ਵਿੱਚ ਟਿਕਦੀ ਹੈ, ਉਹ ਸਾਨੂੰ ਮਾਲਕ ਦੇ ਦੀਦਾਰ ਕਰਵਾ ਦਿੰਦਾ ਹੈ ਕਿ ਹਰ ਮੰਦਰ ਇਹ ਸਰੀਰ ਹੈ। ਪਰ ਹੋਇਆ ਕਿ ਏਕਾ ਗ੍ਰਹਿ ਵਿਸ਼ੀ ਧਨ ਕੰਤਾ, ਧਨ ਸੂਤੀ ਪਿਰ ਸਤਜੋ ਗੰਤਾ, ਕਿਉਂਕਿ ਅਸੀਂ ਜਿਹੜੇ ਜੀਵ ਰੂਪ ਇਸਤਰੀਆਂ ਅਸੀਂ ਸੁੱਤੇ ਹੋਏ ਹਾਂ, ਸਾਡਾ ਮਾਲਕ ਜਿਹੜਾ ਉਹ ਜਾਗ ਰਿਹਾ ਹੈ। ਕਿਸ ਤਰ੍ਹਾਂ ਅਸੀਂ ਸੁੱਤੇ ਹੋਏ? ਜਿਵੇਂ ਕੋਈ ਰੱਜ ਕੇ ਸ਼ਰਾਬੀ ਪਿਆ ਹੋਵੇ ਵਿਅਕਤੀ, ਉਸ ਢੰਗ ਦੇ ਨਾਲ ਅਸੀਂ ਮਸਤ ਹੋਏ ਪਏ ਹਾਂ, ਪਰ ਜਦੋਂ ਮਾਲਕ ਕਿਰਪਾ ਕਰਕੇ ਸਾਨੂੰ ਜਗਾ ਦੇਵੇ ਉਦੋਂ ਅਸੀਂ ਜਾਗ ਪੈਂਦੇ ਹਾਂ। ਪਿਆਰਿਓ, ਅੱਜ ਦੀਆਂ ਰਹਾਉ ਵਾਲੀਆਂ ਮੁਬਾਰਕ ਪੰਕਤੀਆਂ ਦੇ ਰਾਹੀਂ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ, ਜੋ ਸ਼ਬਦ ਦਾ ਮੂਲ ਭਾਵ ਕੇਂਦਰੀ ਭਾਵ ਹੈ, ਆਓ ਅਸੀਂ ਭਾਈ ਸਾਹਿਬ ਜੀ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਦੇ ਹਾਂ।
ਤੇਰਾ ਜਨ ਰਾਮ ਨਾਮ ਰੰਗ ਜਾਗਾ।
ਹੇ ਮੇਰੇ ਮਾਲਕ ਵਾਹਿਗੁਰੂ ਅਕਾਲ ਪੁਰਖ ਜੀਓ, ਤੁਹਾਡਾ ਸੇਵਕ ਜਿਹੜਾ ਹੈ ਉਹ ਜਿਸ ਵੇਲੇ ਗੁਰੂ ਦੇ ਪਾਸੋਂ ਪਰਮੇਸ਼ਰ ਦੇ ਨਾਮ ਨੂੰ ਪ੍ਰਾਪਤ ਕਰਦਾ ਹੈ, ਔਰ ਨਾਮ ਦੇ ਪ੍ਰੇਮ ਦੇ ਵਿੱਚ ਭਿੱਜ ਜਾਂਦਾ ਹੈ। ਜਾਕੋ ਹਰ ਰੰਗ ਲਾਗੋ ਇਸ ਯੁੱਗ ਮੇਂ, ਸੋ ਕਹੀਏ ਤਹੈ ਸੂਰਾ, ਆਤਮ ਜਿਣੇ ਸਗਲ ਵਸਤਾ ਕੇ ਜਾਕਾ ਸਤਿਗੁਰ ਪੂਰਾ। ਜਦੋਂ ਪੂਰਾ ਸਤਿਗੁਰੂ ਨਾਮ ਦੀ ਦਾਤ ਸਾਡੀ ਝੋਲੀ ਵਿੱਚ ਪਾ ਕੇ ਨਿਵਾਜਦਾ ਹੈ, ਫਿਰ ਜਿਵੇਂ ਜਿਵੇਂ ਅਸੀਂ ਪਰਮੇਸ਼ਰ ਦੇ ਨਾਮ ਨੂੰ ਜਪਦੇ ਹਾਂ, ਰੰਗ ਲਾਗਤ 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 ਹੈ, ਸਾਡਾ ਗੁਰੂ ਦੇ ਨਾਲ ਪਿਆਰ ਬਣਦਾ ਹੈ, ਸਾਡਾ ਪਰਮੇਸ਼ਰ ਦੇ ਨਾਲ ਪਿਆਰ ਬਣਦਾ ਹੈ। ਅਤੇ ਜਦੋਂ ਪਰਮੇਸ਼ਰ ਦੇ ਨਾਲ ਪਿਆਰ ਬਣ ਜਾਵੇ, ਮੇਰਾ ਗੁਰੂ ਕਿਰਪਾ ਕਰਕੇ ਸਾਨੂੰ ਹਲੂਣ ਕੇ ਉਠਾ ਦਿੰਦਾ ਹੈ, ਔਰ ਸਾਨੂੰ ਜਿਸ ਵੇਲੇ ਹਲੂਣ ਕੇ ਉਠਾ ਦਿੰਦਾ ਹੈ, ਫਿਰ ਅਸੀਂ ਇਸ ਤੋਂ ਅਗਲਾ ਕਾਰਜ ਕੀ ਕਰਦੇ ਹਾਂ।
ਆਲਸ ਸ਼ੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉਂ ਮਨ ਲਾਗਾ।
ਕਹਿੰਦੇ ਗੁਰੂ ਨੇ ਕਿਰਪਾ ਕਰ ਦਿੱਤੀ, ਗੁਰੂ ਨੇ ਸੁਚੇਤ ਕਰ ਦਿੱਤਾ, ਅਤੇ ਜਿਹੜੇ ਅਸੀਂ ਆਲਸੀ ਹੋਏ ਬੈਠੇ ਸੀ ਨਾ, ਜਿਹੜੇ ਹਰ ਵੇਲੇ ਅਸੀਂ ਕਹਿੰਦੇ ਸੀ ਅਜੇ ਰੱਬ ਦਾ ਨਾਮ ਜਪਣ ਵਾਸਤੇ ਬੜੀ ਉਮਰ ਪਈ ਹੈ, ਅਜੇ ਅੰਮ੍ਰਿਤ ਪਾਨ ਕਰਨ ਵਾਸਤੇ ਬੜੀ ਉਮਰ ਪਈ ਹੈ, ਬਲਕਿ ਅਸੀਂ ਆਲਸੀ ਹੋ ਗਏ। ਪਿਆਰਿਓ, ਜਿੰਨੇ ਕੁਝ ਕੰਮ ਕਰਨਾ ਹੋਵੇ ਨਾ, ਸੱਚੀ ਗੱਲ ਜੇ ਉਹਦੇ ਕੋਲ ਸਮਾਂ ਹੀ ਨਹੀਂ ਹੁੰਦਾ, ਔਰ ਜਿੰਨੇ ਕੁਝ ਨਾ ਕਰਨਾ ਹੋਵੇ ਉਹ ਇੰਨੀ ਗੱਲ ਕਹਿਣ ਲੱਗ ਪੈਂਦਾ ਹੈ ਕਿ ਮੇਰੇ ਕੋਲ ਸਮਾਂ ਹੀ ਨਹੀਂ ਹੈਗਾ। ਅਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਜਦੋਂ ਵਿਚਾਰਦੇ ਹਾਂ ਨਾ, ਤਾਂ ਗੁਰੂ ਕਿਰਪਾ ਕਰਕੇ ਸਾਨੂੰ ਕਹਿੰਦਾ ਹੈ ਕਿ ਉਦਮ ਕਰੇਂਦਿਆਂ ਜੀਓ ਤੂੰ, ਕਮਾਵਦਿਆਂ ਸੁਖ ਪੁੰਚ, ਧਿਆਏਦਿਆਂ ਤੂੰ ਪ੍ਰਭੂ ਮਿਲ ਨਾਨਕ ਪੁੱਤਰੀ ਚਿੰਨ। ਜਦੋਂ ਅਸੀਂ ਗੁਰੂ ਸੱਚੇ ਪਾਤਸ਼ਾਹ ਜੀ ਦੇ ਇਹਨਾਂ ਮੁਬਾਰਕ ਬੋਲਾਂ ਨੂੰ ਸਰਵਣ ਕਰਦੇ ਹਾਂ, ਅਸੀਂ ਪਰਮੇਸ਼ਰ ਦੇ ਨਾਮ ਸਿਮਰਨ ਵਾਲੇ ਪਾਸੇ ਨੂੰ ਤੁਰ ਪੈਂਦੇ, ਯਤਨ ਕਰਦੇ ਹਾਂ। ਔਰ ਮੈਂ ਇਹ ਵੀ ਬੇਨਤੀ ਕਰ ਦੇਵਾਂ, ਮੇਰੇ ਸਤਿਗੁਰਾਂ ਨੇ ਸਾਨੂੰ ਬੜੀ ਪਿਆਰ ਦੇ ਨਾਲ ਸਮਝਾਇਆ ਹੈ, ਨਹੀਂ ਬਿਲੰਬ ਧਰਮੰਗ ਬਿਲੰਬ ਪਾਪੰਗ। ਇਹ ਬੰਦੇ, ਧਰਮ ਦੇ ਕਾਰਜ ਕਰਨ ਲੱਗਿਆਂ ਕਦੇ ਦੇਰੀ ਨਾ ਕਰੀ। ਹਾਂ, ਜਦੋਂ ਤੇਰੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਬੁਰੇ ਖਿਆਲ ਆ ਜਾਣ, ਉਸ ਪਾਸੇ ਵੱਲ ਤੋਂ ਥੋੜ੍ਹਾ ਗੁਰੇਜ਼ ਕਰ ਲਵੀਂ। ਮੈਂ ਸ਼ਬਦ ਵਰਤਿਆ ਸੀ ਪਾਪ। ਜਦੋਂ ਪਾਪ ਦੀ ਅਸੀਂ ਗੱਲ ਕਰਦੇ ਹਾਂ, ਇਹਦੇ ਬਾਰੇ ਅਸੀਂ ਵੱਖ ਵੱਖ ਵਿਦਵਾਨਾਂ ਦੀ ਰਸਨਾ ਤੋਂ ਇਹ ਸਰਵਣ ਕੀਤਾ ਹੋਵੇਗਾ, ਅਸੀਂ ਤਨ ਕਰਕੇ ਅਪਰਾਧ ਕਰਦੇ ਹਾਂ ਅਤੇ ਮਨ ਕਰਕੇ ਪਾਪ ਕਰਦੇ ਹਾਂ। ਪਰ ਬਹੁਤੀ ਵਾਰੀ ਕੁਝ ਮੇਰੇ ਭੈਣ ਭਾਈ ਇਹ ਗੱਲ ਕਹਿ ਦਿੰਦੇ ਨੇ, ਕਹਿੰਦੇ ਨੇ ਬਾਣੀ ਪੜ੍ਹਨ ਦੀ ਕੀ ਲੋੜ ਪਈ ਹੈ, ਅੰਮ੍ਰਿਤ ਛਕਣ ਦੀ ਕੀ ਲੋੜ ਪਈ ਹੈ, ਸਾਡਾ ਤਾਂ ਹਿਰਦਾ ਹੀ ਬੜਾ ਸਵੱਛ ਹੈ, ਹਿਰਦਾ ਸ਼ੁੱਧ ਹੋਣਾ ਚਾਹੀਦਾ। ਉੱਥੇ ਮੈਂ ਇੱਕ ਬੇਨਤੀ ਕਰਿਆ ਕਰਦਾ ਹਾਂ, ਮਿੱਤਰੋ, ਅੱਜ ਤੱਕ ਕੋਈ ਵੀ ਆਧੁਨਿਕ ਯੰਤਰ ਨਹੀਂ ਬਣਿਆ ਜਿਹਦੇ ਨਾਲ ਅਸੀਂ ਵੇਖ ਸਕੀਏ ਜਾਂ ਦੂਜੇ ਨੂੰ ਦੱਸ ਸਕੀਏ ਸਾਡਾ ਹਿਰਦਾ ਕਿੰਨਾ ਕੁ ਸ਼ੁੱਧ ਹੈ। ਜਦੋਂ ਸਾਡੇ ਮਨ ਦੇ ਵਿੱਚ ਇਹ ਭਰਮ ਪੈਣ ਲੱਗੇ ਨਾ ਕਿ ਮੇਰਾ ਹਿਰਦਾ ਬੜਾ ਸ਼ੁੱਧ ਹੈ, ਮੇਰਾ ਹਿਰਦਾ ਬੜਾ ਨਿਰਮਲ ਹੈ, ਉਦੋਂ ਸਾਨੂੰ ਆਪਣੇ ਗਿਰੀਵਾਨ ਮੇਂ ਸਿਰ ਨੀਵਾਂ ਕਰ ਦੇਖ, ਆਪਣੀ ਬੁੱਕਲ ਦੇ ਵਿੱਚ ਝਾਤੀ ਮਾਰ ਕੇ ਦੇਖ ਲੈਣਾ ਚਾਹੀਦਾ ਹੈ। ਅਗਰ ਸਾਡੀ ਕਿਸੇ ਦੇ ਨਾਲ ਈਰਖਾ ਹੈ, ਕਿਸੇ ਦੇ ਪ੍ਰਤੀ ਸਾਡੇ ਮਨ ਦੇ ਵਿੱਚ ਸਾੜਾ ਹੈ, ਕਿਸੇ ਨੂੰ ਵੇਖ ਕੇ ਅਸੀਂ ਦੁਖੀ ਹੁੰਦੇ ਹਾਂ, ਜਾਂ ਅਸੀਂ ਕਿਸੇ ਨੂੰ ਕਿਸੇ ਢੰਗ ਦੇ ਨਾਲ ਡੇਗਣ ਦਾ ਹਰ ਵੇਲੇ ਕੋਈ ਢੰਗ ਸੋਚਦੇ ਹਾਂ, ਜਦੋਂ ਵੀ ਅਸੀਂ ਪਰ ਧਨ ਨੂੰ ਜਾਂ ਪਰ ਧਨ ਨੂੰ ਮੰਦੀ ਨਜ਼ਰ ਦੇ ਨਾਲ ਤੱਕਦੇ ਹਾਂ, ਉਦੋਂ ਸਮਝ ਲੈਣਾ ਸਾਡਾ ਹਿਰਦਾ ਜਿਹੜਾ ਹੈ ਉਹ ਸਵੱਛ ਨਹੀਂ ਬਲਕਿ ਮਲੀਨ ਹੈ। ਜਦੋਂ ਸਾਡੇ ਮਨ ਦੇ ਵਿੱਚ ਇਹ ਗੱਲ ਆ ਜਾਵੇ ਨਾ ਮੇਰਾ ਹਿਰਦਾ ਬੜਾ ਸਵੱਛ ਹੈ, ਉਦੋਂ ਇਸ ਢੰਗ ਦੇ ਨਾਲ ਪਰਖ ਕੇ ਦੇਖ ਲੈਣਾ, ਅਤੇ ਜਦੋਂ ਇਹ ਗੱਲ ਸਾਡੇ ਸਾਹਮਣੇ ਆ ਜਾਵੇ ਕਿ ਹਮ ਨਹੀਂ ਚੰਗੇ ਬੁਰਾ ਨਹੀਂ ਕੋਹੇ, ਉਦੋਂ ਅਰਦਾਸ ਕਰਨੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ, ਹਜ਼ੂਰ ਸੱਚੇ ਪਾਤਸ਼ਾਹ, ਹੋ ਸਕਦਾ ਕਿਸੇ ਦੇ ਵਿੱਚ ਇੱਕ ਔਗਣ ਹੋਵੇ, ਕਿਸੇ ਦੇ ਵਿੱਚ ਦੋ ਔਗਣ ਹੋਣ, ਪਰ ਮੇਰੇ ਵਿੱਚ ਔਗਣ ਕਿਤਨੇ ਨੇ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਸ਼ਮੇਰ ਉਪਾਵੋ ਡੁੱਬਦੇ ਪੱਥਰ ਤਾਰੇ। ਜਦੋਂ ਅਸੀਂ ਗੁਰੂ ਦੇ ਹਜ਼ੂਰ ਅਰਦਾਸ ਕਰਾਂਗੇ, ਪਰਮੇਸ਼ਰ ਦੇ ਹਜ਼ੂਰ ਬੇਨਤੀ ਕਰਦੇ ਹਾਂ, ਤਾਰ ਲੈ ਰਾਮਾ ਮੋਕੋ ਤਾਰ ਲੈ, ਮੈਂ ਆਜ਼ਾਨ ਜਨ ਤਰਬੇ ਨਾ ਜਾਣੂ, ਬਾਪ ਬੀਠਲਾ ਬਾਂਹ ਦੇ, ਮੇਰਾ ਪਾਤਸ਼ਾਹ ਕਿਰਪਾ ਕਰ ਦਿੰਦਾ ਹੈ। ਕਹਿੰਦੇ ਨਹੀਂ ਬਿਲੰਬ ਧਰਮੰਗ ਬਿਲੰਬ ਪਾਪੰਗ। ਇਹ ਬੰਦੇ, ਧਰਮ ਦੇ ਕਾਰਜ ਕਰਨ ਲੱਗਿਆਂ ਕਦੇ ਦੇਰੀ ਨਾ ਕਰੀ। ਹਾਂ, ਜਦੋਂ ਤੇਰੇ ਮਨ ਦੇ ਵਿੱਚ ਪਾਪ ਬਿਰਤੀ ਆ ਜਾਵੇ, ਉਸ ਪਾਸੇ ਤੋਂ ਸੰਕੋਚ ਹੋ ਜਾਵੀਂ, ਉਦੋਂ ਆਪਣੀ ਰਸਨਾ ਦੇ ਨਾਲ ਜਪਣ ਲੱਗ ਪਈ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਤੇਰੇ ਮਨ ਤੋਂ ਇਹ ਪਾਪਾਂ ਦੀ ਮਲੀਨਤਾ ਜਿਹੜੀ ਆ ਉਹ ਖਤਮ ਹੋ ਜਾਵੇਗੀ। ਸਾਡਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੜੀ ਕਿਰਪਾ ਕਰਕੇ ਸਾਨੂੰ ਸਮਝਾਉਂਦਾ ਹੈ, ਉਦਮ ਕਰੋ ਵੱਡ ਭਾਗੀਓ, ਸਿਮਰੋ ਹਰ ਹਰ ਰਾਏ। ਮੇਰਾ ਸਤਿਗੁਰੂ ਜੀ ਕਹਿੰਦੇ, ਇਹ ਬੰਦੇ, ਜੇ ਤੂੰ ਉਦਮ ਕਰਨਾ ਚਾਹੁੰਦਾ ਹੈ ਤਾਂ ਇਹ ਕਰ, ਉੱਠ ਕੇ ਪ੍ਰਭੂ ਪਿਆਰੇ ਦੇ ਨਾਮ ਨੂੰ ਜਪ, ਕਿਉਂਕਿ ਸਾਡਾ ਸੁਭਾਅ ਇਸ ਤਰ੍ਹਾਂ ਦਾ ਬਣਿਆ ਹੋਇਆ। ਪਿਆਰਿਓ, ਇੱਕ ਜਣੇ ਦਾ ਨਹੀਂ, ਇੰਝ ਕਹਿ ਲਈਏ ਤੁਹਾਡਾ ਅਤੇ ਮੇਰਾ, ਆਪਾਂ ਸਾਰਿਆਂ ਦਾ ਹੀ। ਅਸੀਂ ਕੋਈ ਬੁਰਾ ਕਾਰਜ ਕਰਨਾ ਹੋਵੇ ਨਾ ਤਾਂ ਬੜੀ ਜਲਦੀ ਕਰਦੇ ਹਾਂ, ਬਿਨਾਂ ਸੋਚੇ ਵਿਚਾਰੇ ਅਸੀਂ ਉਸ ਕਾਰਜ ਨੂੰ ਅੰਜਾਮ ਦੇਣ ਵਾਸਤੇ ਤੁਰ ਪੈਂਦੇ ਹਾਂ। ਕਹਿੰਦੇ ਨੇ ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਪਰ ਜਦੋਂ ਅਸੀਂ ਪਰਮੇਸ਼ੁਰ ਦਾ ਨਾਮ ਜਪਣਾ ਹੋਵੇ ਨਾ, ਅਸੀਂ ਕਹਿ ਦਿੰਦੇ ਕੋਈ ਗੱਲ ਨਹੀਂ, ਦਿਨ ਚੜ੍ਹ ਲੈਣ ਤੋਂ ਫਿਰ ਨਿਤਨੇਮ ਕਰ ਲਵਾਂਗੇ। ਫਿਰ ਕੀ ਹੋਇਆ, ਜੇ ਗੁਰੂ ਰਾਮਦਾਸ ਜੀ ਨੇ ਕਿਹਾ ਸੀ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਕੋਈ ਗੱਲ ਨਹੀਂ ਆਪਾਂ ਗੁਰੂ ਦੇ ਬੋਲ ਵੀ ਮੰਨ ਲਵਾਂਗੇ, ਥੋੜ੍ਹਾ ਜਿਹਾ ਦਿਨ ਤੇ ਚੜ੍ਹ ਲਵੇ, ਅਜੇ ਥੋੜ੍ਹਾ ਜਿਹਾ ਆਰਾਮ ਤਾਂ ਕਰ ਲਈਏ। ਸਾਰੋ ਦਿਨ ਸਮਜੂਰੀ ਕਰੇ, ਸਾਰਾ ਦਿਨ ਬੰਦਾ ਕੰਮ ਕਾਜ ਕਰਦਾ ਹੈ, ਥੱਕਦਾ ਹੀ ਨਹੀਂ ਥੱਕਦਾ ਹੀ ਨਹੀਂ। ਪਰ ਜਦੋਂ ਹਰ ਸਿਮਰਨ ਦੀ ਗੱਲ ਆ ਜਾਵੇ, ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰੇ, ਤੇ ਕੋਈ ਪਰਿਵਾਰ ਦੇ ਵਿੱਚੋਂ ਮੈਂਬਰ ਕਹਿ ਵੀ ਦੇਵੇ ਨਾ, ਐ ਧੀਏ ਉੱਠ ਹੁਣ ਨਿਤਨੇਮ ਕਰ ਲੈ, ਐ ਮੇਰੇ ਪੁੱਤਰਾ ਉੱਠ ਹੁਣ ਸਵੇਰ ਹੋ ਗਈ, ਉਹ ਗੁਰੂ ਨੂੰ ਯਾਦ ਕਰ ਲਾ, ਸਿਮਰਨ ਕਰ ਲਾ। ਪਰਿਵਾਰ ਦਾ ਕੋਈ ਮੈਂਬਰ ਸਾਨੂੰ ਕਹਿ ਦੇਵੇ ਤੇ ਇੰਜ ਲੱਗਦਾ ਜਿਵੇਂ ਸਾਡੇ ਸਿਰ ਦੇ ਉੱਪਰ ਉਹਨੇ ਅਸਮਾਨੀ ਬਿਜਲੀ ਡੇਗ ਦਿੱਤੀ ਹੋਵੇ। ਬਲਕਿ ਪਰਮੇਸ਼ੁਰ ਦਾ ਨਾਮ ਜਪਣ ਲੱਗਿਆ ਅਸੀਂ ਇੰਨੇ ਔਖੇ ਹੁੰਦੇ ਹਾਂ, ਆਖਣ ਔਖਾ ਸਾਚਾ ਨਾਉਂ, ਬੜਾ ਔਖਾ ਹੈ ਪਰਮੇਸ਼ੁਰ ਦੇ ਨਾਮ ਨੂੰ ਜਪਣਾ। ਪਰ ਜੇ ਇਹੀ ਦਾਤ ਅਸੀਂ ਗੁਰੂ ਦੇ ਕੋਲੋਂ ਮੰਗੀਏ, ਅਸੀਂ ਗੁਰੂ ਦੇ ਹਜ਼ੂਰ ਅਰਦਾਸ ਕਰੀਏ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇ ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ ਤੇ ਮੇਰਾ ਸਤਿਗੁਰੂ ਬੜਾ ਤਰਸ ਕਰਦਾ। ਜੇ ਅਸੀਂ ਕਈ ਵਾਰ ਅਜ਼ਮਾ ਕੇ ਦੇਖਿਆ ਹੋਵੇਗਾ, ਕਿਉਂਕਿ ਸਾਡੀ ਆਦਤ ਬਣੀ ਹੋਈ ਹੈ। ਬਹੁਤੇ ਮੇਰੇ ਭੈਣ ਭਾਈ ਤਾਂ ਗੁਰੂ ਦੀ ਵੀ ਅਜਮਾਇਸ਼ ਕਰਦੇ ਨੇ। ਪਿਆਰਿਓ, ਕਦੇ ਗੁਰੂ ਨੂੰ ਅਜਮਾਉਣਾ ਨਹੀਂ ਚਾਹੀਦਾ, ਗੁਰੂ ਦੇ ਹਜ਼ੂਰ ਅਰਦਾਸ ਕਰਨੀ ਚਾਹੀਦੀ ਹੈ। ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਸਾਨੂੰ ਉਠਾ ਲਵੀਂ, ਸਾਡੇ ਕੋਲੋਂ ਨਿਤਨੇਮ ਦੀ ਇਹ ਦਾਤ ਝੋਲੀ ਵਿੱਚ ਸਾਡੇ ਪਾ ਕੇ ਸਾਨੂੰ ਨਵਾਜ ਦੇਵੀਂ, ਸਿਮਰਨ ਕਰਵਾ ਕੇ ਗੁਰੂ ਦੇ ਹਜ਼ੂਰ ਅਰਦਾਸ ਕਰਿਓ। ਆਪਣੇ ਆਪ ਹੀ ਜਿਹੜਾ ਅਸੀਂ ਸਮਾਂ ਮਿਥਿਆ ਹੋਵੇ, ਉਸ ਸਮੇਂ 'ਤੇ ਜਾਗ ਵੀ ਆ ਜਾਂਦੀ ਹੈ, ਮਨ ਦੇ ਅੰਦਰ ਖਿੱਚ ਵੀ ਬਣ ਜਾਂਦੀ ਹੈ। ਠੀਕ ਹੈ, ਅਸੀਂ ਉੱਠ ਕੇ ਸਿਮਰਨ ਕਰੀਏ ਚਾਹੇ ਨਾ ਕਰੀਏ, ਉਹ ਸਾਡੀ ਕਮਜ਼ੋਰੀ ਹੈ। ਪਰ ਗੁਰੂ ਇੰਨਾ ਬਖਸ਼ਿੰਦਾ ਹੈ, ਉਹ ਆਪ ਕਿਰਪਾ ਕਰ ਦਿੰਦਾ ਹੈ। ਆਲਸ਼ ਸ਼ੀਜ ਗਿਆ ਸਭ ਤਨ ਤੇ, ਹੁਣ ਸਰੀਰ ਦੇ ਵਿੱਚੋਂ ਸਾਰਾ ਆਲਸ ਦੂਰ ਹੋ ਗਿਆ, ਦਲਿੱਦਰ ਦੂਰ ਹੋ ਗਿਆ। ਹੁਣ ਮਨ ਦੇ ਵਿੱਚ ਇੱਕ ਗੱਲ ਆ ਗਈ, ਮੇਰਾ ਸਿਰ ਜਿਹੜਾ ਹੈ ਗੁਰੂ ਦੇ ਚਰਨਾਂ ਵਿੱਚ ਜਾ ਕੇ ਝੁਕਣਾ ਚਾਹੀਦਾ। ਧ੍ਰਿਗ ਸਿਰ ਜੋ ਗੁਰ ਨਾ ਨਿਵੇਂ, ਗੁਰ ਲੱਗੇ ਨਾ ਚਰਨੀ। ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿੰਦੇ ਨੇ ਉਹ ਸਿਰ ਨੂੰ ਫਿਟਕਾਰ ਹੈ, ਲਾਣਤ ਹੈ ਜਿਹੜਾ ਸਿਰ ਗੁਰੂ ਦੇ ਚਰਨਾਂ ਵਿੱਚ ਲੱਗਦਾ ਨਹੀਂ। ਪਿਆਰਿਓ, ਹੁਣ ਮੈਨੂੰ ਜਾ ਕੇ ਗੁਰੂ ਦੇ ਚਰਨਾਂ ਦੇ ਵਿੱਚ ਸਿਰ ਝੁਕਾ ਲੈਣਾ ਚਾਹੀਦਾ। ਜਦੋਂ ਅਸੀਂ ਇਸ ਤਰ੍ਹਾਂ ਦੇ ਅੰਮ੍ਰਿਤ ਬੋਲ ਜਿਹੜੇ ਨੇ ਉਹਨਾਂ ਨੂੰ ਸਰਵਣ ਕਰਦੇ ਹਾਂ, ਸਾਡੇ ਅੰਦਰ ਜਿਹੜਾ ਬਣਿਆ ਹੋਇਆ ਆਲਸ ਹੈ, ਅਸੀਂ ਉਸ ਨੂੰ ਇੱਕਦਮ ਵਗਾ ਕੇ ਮਾਰਦੇ ਹਾਂ। ਆਲਸ਼ ਸ਼ੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ ਰਹਾਓ। ਜਦੋਂ ਸਾਡਾ ਉਸ ਮਾਲਕ ਵਾਹਿਗੁਰੂ ਜੀ ਦੇ ਨਾਲ ਪ੍ਰੇਮ ਬਣ ਜਾਂਦਾ ਹੈ, ਅਸੀਂ ਉਸ ਦੇ ਪ੍ਰੇਮ ਦੇ ਪਾਤਰ ਬਣ ਜਾਂਦੇ ਹਾਂ, ਫਿਰ ਆਲਸ ਕਿੱਥੇ ਰਹਿ ਜਾਂਦਾ ਹੈ। ਫਿਰ ਗੁਰੂ ਕਾ ਸਿੱਖ ਜਿਹੜਾ ਹੈ ਹਰ ਵੇਲੇ ਗੁਰੂ ਦਾ ਹੁਕਮ ਮੰਨਣ ਦੇ ਵਾਸਤੇ ਤਤਪਰ ਰਹਿੰਦਾ ਹੈ। ਅਸੀਂ ਜਦੋਂ ਸਿੱਖ ਇਤਿਹਾਸ ਨੂੰ ਸਰਵਣ ਕਰਦੇ ਹਾਂ, ਭਾਈ ਲਹਿਣਾ ਜੀ ਜੋ ਬਾਅਦ ਵਿੱਚ ਸੇਵਕ ਤੋਂ ਸਵਾਮੀ ਬਣ ਗਏ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ, ਜਦੋਂ ਅਸੀਂ ਉਹਨਾਂ ਦੇ ਇਤਿਹਾਸ ਨੂੰ ਪੜ੍ਹਦੇ ਹਾਂ ਨਾ, ਅਤੇ ਹਰ ਵੇਲੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਬਾਰਕ ਹੁਕਮ ਨੂੰ ਸੁਣਨ ਦੇ ਵਾਸਤੇ ਤਤਪਰ ਰਹਿੰਦੇ ਸਨ। ਗੁਰੂ ਨੇ ਜਿਸ ਸਮੇਂ ਜੋ ਵੀ ਹੁਕਮ ਕੀਤਾ ਉਸ ਹੁਕਮ ਨੂੰ ਸਿਰ ਮੱਥੇ ਮੰਨਿਆ। ਅਤੇ ਇੱਕ ਦਿਨ ਮੇਰੇ ਮਾਲਕ ਨੇ ਕਿਰਪਾ ਕਰ ਦਿੱਤੀ, ਸੇਵਕ ਤੋਂ ਸਵਾਮੀ ਬਣਾ ਕੇ ਨਿਵਾਜ ਦਿੱਤਾ ਸੀ। ਔਰ ਜਦੋਂ ਅਸੀਂ ਸਤਿਗੁਰਾਂ ਦੇ ਹਜ਼ੂਰ ਅਰਦਾਸ ਕਰਦੇ ਹਾਂ, ਅਸੀਂ ਉਹਨਾਂ ਦੇ ਹਜ਼ੂਰ ਬੇਨਤੀ ਕਰਦੇ ਹਾਂ, ਬੇਨਤੀ ਦਾ ਅਵਸਰ ਐਸਾ ਬਣ ਜਾਂਦਾ ਹੈ। ਦੁਇ ਕਰ ਜ਼ੋਰ ਕਰੂੰ ਅਰਦਾਸ, ਤੁਦ ਭਾਵੇ ਤਾਂ ਆਣੇ ਰਾਸ। ਜਦੋਂ ਬੇਨਤੀ ਕਰਦੇ, ਮੈਂ ਇੱਥੇ ਵੀ ਕਈ ਵਾਰ ਬੇਨਤੀ ਕਰਦਾ ਹਾਂ, ਸਾਡੇ ਬਹੁਤਿਆਂ ਦਾ ਇਹ ਸਵਾਲ ਹੁੰਦਾ ਹੈ, ਭਾਈ ਸਾਹਿਬ ਨਿਤਨੇਮ ਤਾਂ ਅਸੀਂ ਕਰਦੇ ਹਾਂ, ਕੋਈ ਸ਼ੱਕ ਨਹੀਂ ਹੈ, ਪਰ ਮਨ ਲੱਗਦਾ ਹੀ ਨਹੀਂ। ਇਹ ਇੱਕ ਜਣੇ ਦੀ ਗੱਲ ਨਹੀਂ, ਆਪਾਂ ਸਾਰਿਆਂ ਦੀ ਹੈ। ਸਾਡਾ ਮਨ ਗੁਰੂ ਦੇ ਚਰਨਾਂ ਨਾਲ ਲੱਗੇ ਕਿਵੇਂ? ਚੰਗੀ ਗੱਲ ਸੀ ਜਿਸ ਵੇਲੇ ਅਸੀਂ ਨਿਤਨੇਮ ਕਰਨ ਲੱਗੇ, ਸਹਿਜ ਪਾਠ ਕਰਨ ਲੱਗੇ, ਜਾਂ ਗੁਰਬਾਣੀ ਦਾ ਅੰਮ੍ਰਿਤਮਈ ਕੀਰਤਨ ਕਰਨ ਲੱਗੇ, ਕਥਾ ਵਿਚਾਰ ਕਰਨ ਲੱਗੇ, ਸਤਿਗੁਰਾਂ ਦੇ ਹਜ਼ੂਰ ਅਰਦਾਸ ਕਰ ਲੈਂਦੇ, ਸੱਚੇ ਪਾਤਸ਼ਾਹ ਜੀ ਤੁਸਾਂ ਨੇ ਅੱਜ ਬੜੀ ਕਿਰਪਾ ਕੀਤੀ ਹੈ, ਬੜੀ ਬਖਸ਼ਿਸ਼ ਕੀਤੀ ਹੈ, ਤੁਸੀਂ ਆਪਣੇ ਨਿਮਾਣੇ ਜੇ ਸੇਵਕ ਤੋਂ ਨਿਤਨੇਮ ਕਰਵਾਉਣ ਲੱਗੇ ਹੋ, ਸਹਿਜ ਪਾਠ ਕਰਵਾਉਣ ਲੱਗੇ ਹੋ, ਕੀਰਤਨ ਕਥਾ ਵਿਖਿਆਣ ਕਰਵਾਉਣ ਲੱਗੇ ਹੋ, ਹੁਣ ਤਰਸ ਕਰਿਓ, ਆਪ ਜੀ ਦੇ ਮੁਬਾਰਕ ਬੋਲ ਜਿਹੜੇ ਨੇ ਉਹ ਸਿਮਰਨ ਬਣ ਕੇ ਮੇਰੇ ਹਿਰਦੇ ਵਿੱਚ ਵੱਸ ਜਾਣ। ਜਦੋਂ ਅਸੀਂ ਗੁਰਬਾਣੀ ਪੜ੍ਹਾਂਗੇ ਸਹਿਜ ਦੇ ਨਾਲ, ਗੁਰਬਾਣੀ ਪੜ੍ਹਾਂਗੇ ਧੀਰਜ ਦੇ ਨਾਲ, ਗੁਰਬਾਣੀ ਪੜ੍ਹਾਂਗੇ ਵਿਚਾਰ ਕੇ, ਫਿਰ ਸਾਡੇ ਮਨ ਦੀ ਭਟਕਣਾ ਜਿਹੜੀ ਉਹ ਖਤਮ ਹੋ ਜਾਵੇਗੀ। ਅਤੇ ਜਦੋਂ ਅਸੀਂ ਆਪਣੀ ਹਉਮੈ ਨੂੰ ਪੱਠੇ ਪਾਉਣ ਵਾਸਤੇ ਕਹਾਂਗੇ, ਲਓ ਜੀ ਮੈਂ ਤਾਂ ਦਿਹਾੜੀ ਦੇ 5 ਸੁਖਮਨੀ ਸਾਹਿਬ ਕਰਦਾ ਹਾਂ, ਮੈਂ ਤਾਂ ਦਿਹਾੜੀ ਦੇ 25 ਜਪਜੀ ਸਾਹਿਬ ਦੇ ਪਾਠ ਕਰਦਾ, ਮੁਬਾਰਕ ਹੈ, ਗੁਰਬਾਣੀ ਜਿੰਨੀ ਵੀ ਪੜ੍ਹੀ ਜਾਵੇ ਗੁਰਮੁਖੋ ਓਨੀ ਥੋੜ੍ਹੀ ਹੈ। ਪਰ ਖਿਆਲ ਕਰਿਓ, ਜੇਕਰ ਸਾਨੂੰ ਕੋਈ ਪੁੱਛ ਲਵੇ, ਇਹ ਮੇਰੀਏ ਭੈਣੇ, ਇਹ ਮੇਰੇ ਵੀਰਾ, ਆਹ ਮੂਲ ਮੰਤਰ ਦੇ ਅਰਥ ਕਰਕੇ ਸੁਣਾ ਦੇਵੀਂ, ਅਤੇ ਅਸੀਂ ਕਹਿ ਦਈਏ ਨਹੀਂ ਜੀ ਇਹਦੇ ਅਰਥ ਤਾਂ ਮੈਨੂੰ ਆਉਂਦੇ ਨਹੀਂ ਹਨ। ਗੁਰਬਾਣੀ ਪੜ੍ਹਨੀ ਚਾਹੀਦੀ ਹੈ, ਗੁਰਬਾਣੀ ਸਹਿਜ ਨਾਲ ਪੜ੍ਹੀਏ, ਗੁਰਬਾਣੀ ਵਿਚਾਰ ਕੇ ਪੜ੍ਹੀਏ। ਇਹ ਗੱਲ ਮੈਂ ਨਹੀਂ ਜੇ ਕਹਿ ਰਿਹਾ, ਮੇਰਾ ਸਤਿਗੁਰੂ ਕਹਿ ਰਿਹਾ ਹੈ, ਪੜ੍ਹਿਆ ਬੁੱਝੈ ਸੋ ਪ੍ਰਵਾਨ, ਜੋ ਪੜ੍ਹਿਆ ਉਸਨੂੰ ਸਮਝੀਏ ਵੀ, ਕਿਉਂਕਿ ਜਦੋਂ ਅਸੀਂ ਸਮਝਾਂਗੇ ਸਾਡਾ ਮਨ ਜਿਹੜਾ ਉਹ ਸੁਭਾਵਕ ਟਿਕੇਗਾ ਹੀ ਟਿਕੇਗਾ। ਗੁਰੂ ਦੇ ਹਜ਼ੂਰ ਅਰਦਾਸ ਕਰਕੇ ਜਿਸ ਵੇਲੇ ਅਸੀਂ ਨਾਮ ਸਿਮਰਨ ਦੇ ਵਿੱਚ ਬੈਠਦੇ ਹਾਂ, ਸਾਡੇ ਸਾਰੇ ਦਾ ਸਾਰਾ ਆਲਸ ਜਿਹੜਾ ਹੈ ਉਹ ਦੂਰ ਹੋ ਜਾਂਦਾ ਹੈ, ਕਿਉਂਕਿ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਬੰਦੇ ਨੇ ਕੋਈ ਚੰਗਾ ਕੰਮ ਕਰਨਾ ਹੋਵੇ ਆਲਕ ਕਰਦਾ ਹੈ, ਪਰੰਤੂ ਬੁਰਾ ਕਾਰਜ ਕੋਈ ਕਰਨਾ ਹੋਵੇ ਸ਼ੇਰ ਦੇ ਵਾਂਗ ਭਭਕ ਮਾਰ ਕੇ ਉੱਠਦਾ ਹੈ। ਇਸ ਵਾਸਤੇ ਮੇਰੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਕਿ 13 ਦਿਨ ਰਾਮ ਨਾਮ ਰੰਗ ਜਾਗਾ, ਆਲਸ ਸ਼ੀਜ ਗਿਆ ਸਭ ਤਨ ਤੇ, ਪ੍ਰੀਤਮ ਸਿਉ ਮਨ ਲਾਗਾ ਰਹਾਓ। ਆਓ ਸ਼ਬਦ ਦੀਆਂ ਆਰੰਭ ਵਾਲੀਆਂ ਪੰਕਤੀਆਂ ਸਰਵਣ ਕਰਦੇ ਹਾਂ।
ਜਿਸ ਕਉ ਬਿਸਰੈ ਪ੍ਰਾਨ ਪਤ ਦਾਤਾ, ਸੋਈ ਗਨਹੋ ਅਭਾਗਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਤਰਸ ਦੇ ਘਰ ਵਿੱਚ ਆਣ ਕੇ ਕਿਰਪਾ ਕਰਦੇ ਨੇ ਕਿ ਭਾਈ ਜਿਹੜੇ ਜੀਵ ਨੂੰ, ਜਿਸ ਕਉ ਬਿਸਰੇ ਪ੍ਰਾਨ ਪਤ ਦਾਤਾ, ਜੋ ਸਾਡੇ ਪ੍ਰਾਨਾਂ ਦਾ ਮਾਲਕ ਹੈ, ਜੋ ਸਾਡੇ ਸਵਾਸਾਂ ਦਾ ਮਾਲਕ ਹੈ, ਉਹ ਦਾਤਾ ਵਿਸਰ ਜਾਵੇ ਤੇ ਸਮਝ ਲਵੋ ਕਿ ਉਹ ਜੀਵ ਦੇ ਭਾਗ ਜਿਹੜੇ ਨੇ ਉਹ ਚੰਗੇਰੇ ਨਹੀਂ ਹਨ। ਇੱਥੇ ਮੈਂ ਇੱਕ ਬੇਨਤੀ ਕਰ ਦੇਵਾਂ, ਦਾਤਾ ਇੱਕ ਹੀ ਹੈ ਜੋ ਸਾਨੂੰ ਸਾਰੀਆਂ ਦਾਤਾਂ ਵੀ ਦਿੰਦਾ ਔਰ ਸਾਡੇ ਸਵਾਸਾਂ ਨੂੰ ਜਿਹੜਾ ਦੇ ਕੇ ਸਾਨੂੰ ਜੀਵਨ ਬਖਸ਼ ਕੇ ਨਵਾਜਦਾ ਹੈ, ਉਹ ਦਾਤੇ ਬਹੁਤੇ ਨਹੀਂ ਹਨ। ਅਸੀਂ ਜਪਜੀ ਸਾਹਿਬ ਜੀ ਦੀ ਬਾਣੀ ਪੜ੍ਹੀਏ ਨਾ, ਅਤੇ ਬੜੇ ਪਿਆਰ ਦੇ ਨਾਲ, ਬੜੇ ਵਿਚਾਰ ਦੇ ਨਾਲ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਰਸਨਾ ਤੋਂ ਬਰਸਿਆ ਹੋਇਆ ਅੰਮ੍ਰਿਤ ਇਹ ਸਾਡੀ ਜੀਭਾ 'ਤੇ ਆਉਂਦਾ ਹੈ। ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਕਿਉਂਕਿ ਨਾ ਅਸੀਂ 100 ਦੇ ਦਾਤੇ ਨੂੰ ਮੰਨਦੇ ਹਾਂ, ਨਾ ਅਸੀਂ 1000 ਦੇ ਦਾਤੇ ਨੂੰ ਮੰਨਦੇ ਹਾਂ, ਨਾ ਅਸੀਂ ਲੱਖਾਂ ਦੇ ਦਾਤੇ ਨੂੰ ਮੰਨਦੇ ਹਾਂ, ਅਸੀਂ ਤਾਂ ਉਸ ਨਿਰੰਕਾਰ ਦਾਤੇ ਨੂੰ ਮੰਨਦੇ ਹਾਂ ਜੋ ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ, ਦੇਂਦੇ ਟੋਟਣਾ ਆਵੀ ਅਗਣਤ ਭਰੇ ਭੰਡਾਰ। ਕਈ ਵਾਰ ਅਸੀਂ ਮੁੱਖ ਵਾਕ ਦੇ ਬੋਲ ਸਰਵਣ ਕਰਦੇ ਹਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲੋ, ਹਮ ਬਾਰਕ ਤੁਮਰੇ ਧਾਰੇ, ਜਿਹਵਾ ਏਕ ਕਵਣ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿਣ ਹੀ ਲਈਐ। ਅਸੀਂ ਉਸ ਦਾਤੇ ਦੇ ਪੁਜਾਰੀ ਬਣਨਾ ਹੈ ਜੋ ਸਾਡੇ ਦੁੱਖਾਂ ਨੂੰ ਵੇਖਦਾ ਹੈ, ਦੋਸ਼ਾਂ ਨੂੰ ਵੇਖਦਾ ਹੈ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ। ਕਲਗੀਧਰ ਪਾਤਸ਼ਾਹ ਜੀ ਦੇ ਪਿਆਰੇ ਬੋਲ ਨੇ, ਪਿਆਰਿਓ ਅਸੀਂ ਉਸ ਦਾਤੇ ਨੂੰ ਜਦੋਂ ਵਿਸਾਰ ਦਿੰਦੇ ਹਾਂ ਅਤੇ ਜਦੋਂ ਅਸੀਂ ਉਸ ਦੀ ਯਾਦ ਨੂੰ ਵਿਸਾਰ ਦਈਏ, ਆਖਾਂ ਜੀਵਾਂ ਵਿਸਰੈ ਮਰ ਜਾਊਂ, ਜਦੋਂ ਅਸੀਂ ਉਸ ਦੇ ਨਾਮ ਨੂੰ ਜਪਦੇ ਹਾਂ ਉਸ ਵੇਲੇ ਸਾਨੂੰ ਆਤਮਕ ਜੀਵਨ ਮਿਲਦਾ ਹੈ। ਪਰੰਤੂ ਜਦੋਂ ਮਾਲਕ ਵਾਹਿਗੁਰੂ ਜੀ ਦੀ ਯਾਦ ਸਾਡੇ ਹਿਰਦੇ ਵਿੱਚੋਂ ਵਿਸਰ ਜਾਵੇ ਉਦੋਂ ਅਸੀਂ ਆਤਮਕ ਤੌਰ 'ਤੇ ਮਰ ਜਾਂਦੇ ਹਾਂ। ਕਦੇ ਖਿਆਲ ਕਰਿਓ ਜੇ ਅੱਜ ਸਾਡੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਵੱਖ ਵੱਖ ਕਸਬਿਆਂ ਅਤੇ ਗਲੀਆਂ ਦੇ ਵਿੱਚ ਬਹੁਤ ਸਾਰੇ ਗੁਰਦੁਆਰੇ ਜਿਹੜੇ ਨੇ ਉਹ ਬਣ ਚੁੱਕੇ ਨੇ। ਅਸਲ ਵਿੱਚ ਧਰਮ ਦੇ ਪ੍ਰਚਾਰ ਵਾਸਤੇ ਤਾਂ ਇੱਕ ਗੁਰਦੁਆਰਾ ਹੀ ਕਾਫੀ ਸੀ। ਬੇਸ਼ੱਕ ਅਸੀਂ ਆਪਣੀ ਹਉਮੈ ਨੂੰ ਪੱਠੇ ਪਾਉਣ ਵਾਸਤੇ ਕੁਝ ਅਜਿਹੇ ਕਾਰਜ ਕਰ ਲਏ, ਪਰੰਤੂ ਉਸ ਗੁਰਦੁਆਰਾ ਸਾਹਿਬ ਅਸੀਂ ਨਮਸਕਾਰ ਕਰਨ ਗਏ ਹੀ ਨਹੀਂ ਜਿਹੜਾ ਗੁਰੂ ਘਰ ਅਸੀਂ ਆਪ ਗ੍ਰਾਂਟਾਂ ਲੈ ਕੇ, ਗ੍ਰਾਂਟਾਂ ਦੇ ਕੇ ਬਣਾਇਆ ਸੀ। ਗੁਰਦੁਆਰੇ ਕਾਹਦੇ ਵਾਸਤੇ ਜਾਈਦਾ ਸੀ? ਅਗਰ ਸਾਨੂੰ ਕੋਈ ਪੁੱਛ ਲਵੇ ਗੁਰਸਿੱਖਾ ਗੁਰਦੁਆਰੇ ਕਾਹਦੇ ਵਾਸਤੇ ਜਾਂਦੇ ਹੋ, ਤੇ ਅਸੀਂ ਇੱਕੋ ਹੀ ਗੱਲ ਦਾ ਜਵਾਬ ਦੇਵਾਂਗੇ, ਜੀ ਨਮਸਕਾਰ ਕਰਨ ਵਾਸਤੇ। ਮੇਰੇ ਸਤਿਗੁਰਾਂ ਨੇ ਹੁਕਮ ਕੀਤਾ ਸੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਹੋਰ ਕਾਹਦੇ ਵਾਸਤੇ ਜਾਈਦਾ? ਜੀ ਗੁਰੂ ਘਰ ਦੇ ਵਿੱਚ ਅਰਦਾਸ ਕਰਨ ਵਾਸਤੇ ਜਾਈਦਾ ਹੈ ਕਿ ਸਤਿਗੁਰੂ ਪਰਿਵਾਰ 'ਚ ਸੁੱਖ ਸ਼ਾਂਤੀ ਬਖਸ਼ਿਓ, ਕਾਰੋਬਾਰਾਂ 'ਚ ਵਾਧੇ ਕਰਿਓ, ਬੱਚਿਆਂ ਦੀ ਵੱਡੀ ਉਮਰ ਕਰਿਓ, ਨਾ ਹੋਰ ਕਾਹਦੇ ਵਾਸਤੇ ਗੁਰਦੁਆਰੇ ਜਾਈਦਾ। ਪਿਆਰਿਓ ਸਾਨੂੰ ਸਾਰਿਆਂ ਨੂੰ ਪਤਾ ਹੈ ਸਾਡੇ ਬੱਚੇ ਸਕੂਲ ਕਾਲਜ ਕਿਉਂ ਜਾਂਦੇ ਨੇ, ਇਹ ਅਸੀਂ ਸਾਰੇ ਇੱਕਦਮ ਜਵਾਬ ਦੇ ਦੇਵਾਂਗੇ। ਕਹਾਂਗੇ ਭਾਈ ਸਾਹਿਬ ਕਿਸ ਤਰ੍ਹਾਂ ਦਾ ਸਵਾਲ ਤੁਸੀਂ ਪੁੱਛ ਲਿਆ, ਕੀ ਤੁਹਾਨੂੰ ਨਹੀਂ ਪਤਾ ਬੱਚੇ ਸਕੂਲ ਕਾਲਜ ਯੂਨੀਵਰਸਿਟੀ ਵਿੱਚ ਭੇਜੀ ਦੇ ਨੇ ਪੜ੍ਹਨ ਦੇ ਵਾਸਤੇ, ਅਕਲ ਲੈਣ ਦੇ ਵਾਸਤੇ। ਐ ਗੁਰਸਿੱਖਾ, ਤੇਰਾ ਉੱਤਰ ਤਾਂ ਬੜਾ ਸੋਹਣਾ ਹੈ, ਪਰ ਤੂੰ ਹੁਣ ਆਪ ਦੱਸ, ਤੂੰ ਗੁਰਦੁਆਰੇ ਕਾਹਦੇ ਵਾਸਤੇ ਜਾਂਦਾ, ਜਾਂ ਗੁਰੂ ਕੇ ਸਿੱਖ ਗੁਰਦੁਆਰੇ ਜਾਂਦੇ ਕਿਉਂ ਨੇ? ਇਸ ਦੇ ਬਾਰੇ ਵਿੱਚ ਵੀ ਅਸੀਂ ਗੁਰਬਾਣੀ ਦਾ ਆਸਰਾ ਲਵਾਂਗੇ। ਭਾਂਡਾ ਹੱਸਾ ਸੋਏ ਜੋ ਤਿਸ ਭਾਵ ਸੀ, ਉਹੀ ਹਿਰਦਾ ਰੂਪੀ ਭਾਂਡਾ ਚੰਗਾ ਹੈ ਜਿਹੜਾ ਉਸ ਮਾਲਕ ਵਾਹਿਗੁਰੂ ਜੀ ਦੇ ਮਨ ਨੂੰ ਭਾ ਜਾਵੇ। ਭਾਂਡਾ ਅਤਮਲੀਨ ਧੋਤਾ ਹੱਸਾ ਨਾ ਹੋਏ ਸੀ, ਅਤੇ ਜੇ ਭਾਂਡਾ ਇੰਨਾ ਮੈਲਾ ਹੋ ਜਾਵੇ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ, ਇਹ ਸਾਡਾ ਪਾਪਾਂ ਵਿਕਾਰਾਂ ਦੀ ਕਾਲਖ ਦੇ ਨਾਲ ਮਨ ਕਾਲਾ ਹੋ ਜਾਵੇ, ਫਿਰ ਅਸੀਂ ਕਹਿਣ ਲੱਗ ਪਈਏ ਚਲੋ ਮੈਂ ਕਿਸੇ ਤੀਰਥ 'ਤੇ ਜਾ ਕੇ ਇਸ਼ਨਾਨ ਕਰ ਲੈਂਦਾ ਹਾਂ। ਅਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨਹੀਂ ਭਾਈ, ਇਸ ਭੁਲੇਖੇ ਨੂੰ ਆਪਣੇ ਮਨ ਦੇ ਵਿੱਚੋਂ ਕੱਢ ਦੇ, ਕਿਉਂਕਿ 68 ਤੀਰਥ ਜੇ ਨਹਾਵੈ ਉਤਰੇ ਨਾਹੀ ਮੈਲ। ਤੂੰ ਇੱਕ ਤੀਰਥ ਦੀ ਗੱਲ ਕਰਦਾ, ਤੂੰ 68 ਤੀਰਥਾਂ 'ਤੇ ਵੀ ਇਸ਼ਨਾਨ ਕਰ ਲੈ, ਤੇਰੇ ਮਨ ਦੀ ਮੈਲ ਨਹੀਂ ਉਤਰਨੀ। ਲੋਕੀ 68 ਤੀਰਥ ਨਹਾਈ, ਕੌਰਾਪਣ ਤਉ ਨਾ ਜਾਈ। ਕਹਿੰਦੇ ਜੇ ਅਜੇ ਵੀ ਤੇਰੇ ਮਨ ਦੇ ਵਿੱਚ ਭੁਲੇਖਾ ਹੈ, ਉਹ ਇੱਕ ਵੱਖਰੀ ਗੱਲ ਹੈ, ਪਰ ਆਹ ਅਸੀਂ ਤੈਨੂੰ ਦੱਸਦੇ ਹਾਂ ਕਿ ਅੰਤਰਗਤ ਤੀਰਥ ਮਲ ਨਹਾਓ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ ਗੁਰੂ ਦੇ ਸ਼ਬਦ ਵਿੱਚ ਇਸ਼ਨਾਨ ਕਰ। ਜਦੋਂ ਅਸੀਂ ਗੁਰੂ ਦੇ ਕੋਲ ਬੇਨਤੀ ਕਰਦੇ ਹਾਂ ਤਾਂ ਗੁਰੂ ਸਾਨੂੰ ਸਮਝਾ ਦਿੰਦਾ ਹੈ, ਕਹਿੰਦਾ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਅਸੀਂ ਕਾਹਦੇ ਵਾਸਤੇ ਗੁਰਦੁਆਰੇ ਜਾਂਦੇ? ਗੁਰੂ ਦੁਆਰੇ ਹੋਏ ਸੋਝੀ ਪਾਏ ਸੀ, ਇਹ ਤਾਂ ਦੁਆਰੇ ਧੋਏ ਹੱਸਾ ਹੋਏ ਸੀ। ਜਦੋਂ ਅਸੀਂ ਗੁਰੂ ਘਰ ਦੇ ਵਿੱਚ ਜਾ ਕੇ ਨਾਮ ਸਿਮਰਨ ਦੇ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ ਅਸੀਂ ਆਪਣੇ ਮਨ ਨੂੰ ਧੋਂਦੇ ਹਾਂ, ਸਾਫ਼ ਕਰਦੇ ਹਾਂ, ਗਿਆਨ ਰਤਨ ਮਨ ਮੰਝੀਏ, ਬਹੁੜ ਨਾ ਮੈਲਾ ਹੋਏ, ਗੁਰੂ ਦੇ ਕੋਲ ਜਾਂਦੇ ਅਸੀਂ ਅਕਲ ਲੈਣ ਵਾਸਤੇ। ਸੁਖਮਣੀ ਸਾਹਿਬ ਜੀ ਦੀ ਅਸੀਂ ਬਾਣੀ ਪੜ੍ਹਦੇ ਹਾਂ, ਗੁਰ ਕੀ ਮੱਤ ਤੂੰ ਲੈ ਇਹ ਆਨੇ, ਭਗਤ ਬਿਨਾਂ ਬਹੁ ਡੂਬੇ ਸਿਆਣੇ। ਪਿਆਰਿਓ, ਸਾਡੇ ਮਨ ਦਾ ਕੋਈ ਸਵਾਲ ਹੋਵੇ, ਸਾਡੇ ਮਨ ਦਾ ਕੋਈ ਸ਼ੰਕਾ ਹੋਵੇ, ਦੀਨ ਦੁਨੀਆਂ ਦੇ ਵਾਲੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੋ ਗਿਆਨ ਦੇ ਸਾਗਰ ਨੇ, ਜਦੋਂ ਅਸੀਂ ਪਿਆਰ ਦੇ ਨਾਲ ਬਾਣੀ ਨੂੰ ਪੜ੍ਹਾਂਗੇ ਨਾ, ਸਾਡੇ ਹਰ ਸਵਾਲ ਸਾਡੇ ਹਰ ਸ਼ੰਕੇ ਨੂੰ ਦੂਰ ਕਰ ਦੇਣਗੇ, ਔਰ ਆਪਣੇ ਚਰਨਾਂ ਦੇ ਨਾਲ ਪ੍ਰੀਤੀ ਬਖਸ਼ ਕੇ ਨਵਾਜਣਗੇ। ਜਿਸ ਕਉ ਬਿਸਰੈ ਪ੍ਰਾਣ ਪਤ ਦਾਤਾ, ਸੋਈ ਗਣੋ ਅਭਾਗਾ। ਹੁਣ ਦੇਖੋ, ਅਸੀਂ ਜਦੋਂ ਜਿਹਦੀ ਗੁਰਦੁਆਰਾ ਸਾਹਿਬ ਤਾਂ ਬਣਾ ਲੈ ਪਿਆਰਿਓ, ਜਿੱਥੇ ਲੋੜ ਹੋਵੇ ਉੱਥੇ ਗੁਰੂ ਘਰ ਬਣਾਉਣਾ ਜਾਇਜ਼ ਹੈ, ਚੰਗੀ ਗੱਲ ਹੈ। ਪਰੰਤੂ ਜੇਕਰ ਅਸੀਂ ਕੇਵਲ ਅਤੇ ਕੇਵਲ ਵਿਖਾਵੇ ਮਾਤਰ ਗੁਰੂ ਘਰ ਬਣਾਉਣੇ ਹੈ, ਉੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਹੀਂ ਹੈ, ਅਤੇ ਯਾਦ ਰਹੇ ਅਸੀਂ ਆਪ ਹੀ ਗੁਰੂ ਘਰ ਦੇ ਦੇਣਦਾਰ ਬਣ ਜਾਵਾਂਗੇ, ਅਸੀਂ ਆਪ ਹੀ ਗੁਰੂ ਘਰ ਦੇ ਦੇਣਦਾਰ ਬਣ ਜਾਵਾਂਗੇ। ਅਸੀਂ ਗੁਰਦੁਆਰੇ ਗਏ, ਕਹਿੰਦੇ ਜੀ ਅਸੀਂ ਆਹ ਗੁਰਦੁਆਰਾ ਬਣਾਇਆ, ਇੰਨਾ ਕੁ ਪੈਸਾ ਲੱਗ ਗਿਆ, ਸਾਨੂੰ ਕੋਈ ਪੁੱਛ ਲਵੇ ਕਦੇ ਨਮਸਕਾਰ ਕਰਨ ਗਏ ਹੋ? ਨਹੀਂ ਜੀ, ਅਸੀਂ ਤਾਂ ਕਦੇ ਨਮਸਕਾਰ ਕਰਨ ਗਏ ਨਹੀਂ। ਹਾਂ, ਮਹੀਨੇ ਕੁ ਬਾਅਦ ਅਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਚਲੇ ਜਾਂਦੇ ਹਾਂ, ਅਸੀਂ ਮਹੀਨੇ ਕੁ ਬਾਅਦ ਬਾਬਾ ਬੁੱਢਾ ਸਾਹਿਬ ਜੀ ਦੇ ਅਸਥਾਨ 'ਤੇ ਚਲੇ ਜਾਂਦੇ ਹਾਂ, ਅਸੀਂ ਮਹੀਨੇ ਕੁ ਬਾਅਦ ਗੋਇੰਦਵਾਲ ਸਾਹਿਬ ਦਰਸ਼ਨ ਕਰਨ ਚਲੇ ਜਾਂਦੇ। ਮੁਬਾਰਕ ਹੈ ਗੁਰਸਿੱਖਾ, ਪਰੰਤੂ ਜਿਹੜਾ ਤੇਰੇ ਘਰ ਦੇ ਸਾਹਮਣੇ ਬਣਿਆ ਹੋਇਆ ਗੁਰਦੁਆਰਾ ਹੈ, ਅਗਰ ਤੂੰ ਉੱਥੇ ਨਮਸਕਾਰ ਨਹੀਂ ਕੀਤੀ, ਤੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੀਦਾਰ ਨਹੀਂ ਕੀਤੇ, ਤਾਂ ਸਮਝ ਲਵੀਂ ਅੱਜ ਤੇਰੇ ਭਾਗ ਚੰਗੇਰੇ ਨਹੀਂ। ਜਿਸ ਦਿਨ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਨਾ ਹੋਣ, ਅਸੀਂ ਗੁਰੂ ਦੀ ਬਾਣੀ ਦਾ ਪਾਠ ਨਾ ਕਰ ਸਕੀਏ, ਸਮਝ ਲੈਣਾ ਅੱਜ ਮੇਰੇ ਭਾਗ ਚੰਗੇ ਨਹੀਂ। ਉਸ ਵੇਲੇ ਅਰਦਾਸ ਕਰਨੀ ਚਾਹੀਦੀ ਹੈ, ਸੱਚੇ ਪਾਤਸ਼ਾਹ ਜੀ ਅੱਜ ਮੇਰੇ ਕੋਲੋਂ ਕਿਹੜੀ ਭੁੱਲ ਹੋ ਗਈ ਹੈ, ਅੱਜ ਮੇਰੇ ਕੋਲੋਂ ਕਿਹੜੀ ਕੁਤਾਹੀ ਹੋ ਗਈ ਹੈ, ਮੈਂ ਆਪ ਜੀ ਦੇ ਮੁਬਾਰਕ ਦਰਸ਼ਨ ਨਹੀਂ ਕਰ ਸਕਿਆ, ਮੈਂ ਆਪ ਜੀ ਦੀ ਪਵਿੱਤਰ ਬਾਣੀ ਦਾ ਪਾਠ ਨਹੀਂ ਕਰ ਸਕਿਆ, ਬਖਸ਼ ਦੇਵੋ। ਜਦੋਂ ਅਸੀਂ ਗੁਰੂ ਦੇ ਹਜ਼ੂਰ ਅਰਦਾਸ ਕਰੀਏ ਨਾ, ਤਾਂ ਗੁਰੂ ਕਿਰਪਾ ਕਰ ਦਿੰਦਾ ਹੈ। ਔਰ ਦੂਸਰੀ ਗੱਲ, ਜਦੋਂ ਅਸੀਂ ਗੁਰੂ ਦੇ ਕੋਲ ਜਾਂਦੇ ਹਾਂ ਤਾਂ ਅਸੀਂ ਆਮ ਅਰਦਾਸਾਂ ਤਾਂ ਹੋਰ ਕਰਦੇ ਹਾਂ, ਪਰ ਵਿਰਲਾ ਹੋਵੇਗਾ ਜਿਹੜਾ ਗੁਰੂ ਦੇ ਕੋਲ ਜਾ ਕੇ ਨਾਮ ਅੰਮ੍ਰਿਤ ਦੀ ਦਾਤ ਮੰਗਦਾ ਹੋਵੇ। ਇਹ ਮੰਗਣੀ ਦਾਤ ਜ਼ਰੂਰੀ ਸੀ, ਕਿਉਂਕਿ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਪਰੰਤੂ ਅਸੀਂ ਕਹਿ ਦਿੰਦੇ ਜਦੋਂ ਗੁਰੂ ਕਿਰਪਾ ਕਰੇਗਾ ਨਾ ਜੀ, ਉਦੋਂ ਨਸ਼ਾ ਛੱਡ ਦੇਵਾਂਗੇ। ਜਦੋਂ ਗੁਰੂ ਕਿਰਪਾ ਕਰੇਗਾ ਜੀ, ਉਸ ਵੇਲੇ ਅਸੀਂ ਬਾਣੀ ਪੜ੍ਹਨ ਲੱਗ ਪਵਾਂਗੇ, ਉਸ ਵੇਲੇ ਅਸੀਂ ਅੰਮ੍ਰਿਤ ਪਾਨ ਕਰਨ ਲੱਗ ਪਵਾਂਗੇ। ਬੜੀ ਹੈਰਾਨਗੀ ਵਾਲੀ ਗੱਲ, ਗੁਰੂ ਨੇ ਹੋਰ ਕਿਰਪਾ ਕੀ ਕਰਨੀ ਹੈ? ਸਾਨੂੰ ਮਨੁੱਖੀ ਸਰੀਰ ਦਿੱਤਾ ਹੈ, 84 ਲੱਖ ਜੂਨ ਵਿੱਚ ਉੱਤਮ ਜਨਮ ਸੋ ਮਾਨਸ ਦੇਹੀ, ਅੱਖੀਂ ਵੇਖਣ ਕਰਨ ਸੁਣ ਮੁੱਖ ਸ਼ੁਭ ਬੋਲਣ ਬਚਨ ਸੁਨੇਹੀ। ਭਾਈ ਸਾਹਿਬ, ਭਾਈ ਗੁਰਦਾਸ ਜੀ ਦੇ ਪਿਆਰੇ ਬੋਲ ਨੇ ਵਾਰਾਂ ਦੇ ਵਿੱਚ, ਇਹਦੇ ਨਾਲੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ? 84 ਲੱਖ ਜੂਨ ਸਬਾਈ ਮਾਨਸ ਕਉ ਪ੍ਰਭ ਦੀ ਵਡਿਆਈ, ਇਸ ਪੌੜੀ ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏ ਦਾ। ਗੁਰੂ ਨੇ ਸਾਨੂੰ ਮਾਨਸ ਦੇ ਹੀ ਦਿੱਤੀ ਹੈ, ਇਹਦੇ ਨਾਲੋਂ ਵੱਡਾ ਉਹਦਾ ਉਪਕਾਰ ਕੀ ਹੈ। ਅੱਜ ਤੱਕ ਪਸ਼ੂ ਜਿਹੜੇ ਨੇ ਉਹ ਬੌਧਿਕ ਤੌਰ 'ਤੇ ਵਿਕਾਸ ਨਹੀਂ ਕਰ ਸਕੇ। ਇਹ ਬੰਦੇ ਤੈਨੂੰ ਪਰਮੇਸ਼ਰ ਨੇ ਮਨ ਬੁੱਧ ਚਿੱਤ ਦੇ ਕੇ, ਇਹਨਾਂ ਸਰੀਰ ਦੇ ਅੰਗ ਪੂਰੇ ਦੇ ਕੇ, ਅਕਲ ਬੁੱਧ ਦੇ ਕੇ ਤੈਨੂੰ ਸੰਸਾਰ 'ਤੇ ਭੇਜਿਆ, ਪਰੰਤੂ ਜੇ ਤੂੰ ਅਜੇ ਵੀ ਆਪਣੇ ਜੀਵਨ ਨੂੰ ਸਵਾਰ ਨਾ ਸਕੇ ਤਾਂ ਸਮਝ ਲਵੀਂ ਤੇਰੇ ਭਾਗ ਜਿਹੜੇ ਨੇ ਚੰਗੇਰੇ ਨਹੀਂ। ਪਰ ਅਸੀਂ ਕਹਿੰਦੇ ਗੁਰੂ ਕਿਰਪਾ ਕਰੇਗਾ। ਮੈਂ ਇੱਕ ਉਦਾਹਰਣ ਦੇਵਾਂ ਛੋਟੀ ਜੀ, ਦੇਖੋ ਬਾਹਰ ਸੂਰਜ ਚੜ੍ਹਿਆ ਹੋਇਆ, ਦਿਨ ਚੜ੍ਹਿਆ ਹੋਇਆ, ਚਾਨਣ ਹੈ। ਅਸੀਂ ਜਾਣ ਬੁੱਝ ਕੇ ਅੱਖਾਂ ਮੀਚ ਲਈਏ, ਕਸੂਰ ਸਾਡਾ ਹੋਵੇਗਾ ਕਿ ਜਾਂ ਸੂਰਜ ਦਾ ਹੋਵੇਗਾ? ਸੂਰਜ ਤਾਂ ਚਾਨਣ ਕਰ ਰਿਹਾ ਹੈ, ਗੁਰੂ ਤਾਂ ਸਾਨੂੰ ਗਿਆਨ ਦੇ ਰਿਹਾ ਹੈ, ਗੁਰੂ ਤਾਂ ਸਾਨੂੰ ਬਚਨ ਦੇ ਰਿਹਾ ਹੈ। ਅਸੀਂ ਗੁਰੂ ਦੀ ਗੱਲ ਨੂੰ ਨਹੀਂ ਸੁਣ ਰਹੇ ਤਾਂ ਇੱਕ ਵੱਖਰੀ ਗੱਲ ਹੈ। ਸੱਚ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਾਂ ਮੰਨਦੇ ਹਾਂ, ਪਰੰਤੂ ਗੁਰੂ ਦੀ ਗੱਲ ਨੂੰ ਕੋਈ ਵਿਰਲਾ ਹੀ ਮੰਨਦਾ ਹੈ, ਅਤੇ ਜਿਹੜਾ ਵੀ ਗੁਰੂ ਦੀ ਗੱਲ ਨੂੰ ਮੰਨਦਾ ਉਹਨੂੰ ਪ੍ਰਣਾਮ ਕਰਨੀ ਬਣਦੀ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਜ਼ਰੂਰ ਗੁਰੂ ਮੰਨਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਮੰਨਦਾ ਹੈ, ਅਤੇ ਜੋ ਮੰਨਦਾ ਉਹਨੂੰ ਪ੍ਰਣਾਮ ਕਰਨੀ ਬਣਦੀ ਹੈ, ਗੁਰੂ ਦੀ ਬਖਸ਼ਿਸ਼ ਹੈ। ਜਦੋਂ ਅਸੀਂ ਗੁਰੂ ਦੇ ਹਜ਼ੂਰ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਕਿਰਪਾ ਕਰੋ, ਮੈਂ ਇੱਕ ਹੋਰ ਆਪ ਜੀ ਦੇ ਨਾਲ ਸਾਂਝ ਕਰਾਂ ਇਤਿਹਾਸ ਦੇ ਵਿੱਚੋਂ। ਅਸੀਂ ਕਈ ਵਾਰ ਇਹ ਸਾਖੀ ਸਰਵਣ ਕੀਤੀ ਹੋਵੇਗੀ, ਅਸਲ ਦੇ ਵਿੱਚ ਜਿਹੜੀ ਸ਼ਬਦ ਦੀ ਵਿਚਾਰ ਹੁੰਦੀ ਹੈ ਨਾ, ਉਹਦੇ ਵਿੱਚ ਕੇਵਲ ਅਤੇ ਕੇਵਲ ਗੁਰਬਾਣੀ ਦੇ ਪ੍ਰਮਾਣ ਜਿਹੜੇ ਨੇ ਉਹੀ ਪ੍ਰਧਾਨ ਹੁੰਦੇ ਨੇ, ਬਲਕਿ ਜਿਹੜੀ ਸਾਖੀ ਜਿਹੜੀ ਸੁਣਾਉਣੀ ਜਿਹੜੀ ਹੈ ਇਤਿਹਾਸ ਦੇ ਵਿੱਚੋਂ, ਉਹ ਜੇ ਅਗਰ ਗੱਲ ਕਰਨੀ ਹੋਵੇ ਤਾਂ ਉਹ ਵੀ ਟੁੱਕ ਮਾਤਰ ਮੈਂ ਥੋੜ੍ਹਾ ਜਿਹਾ ਖਿਆਲ ਦਵਾ ਦੇਵਾਂ। ਭਾਵੇਂ ਉਸ ਬੀਬੀ ਦਾ ਨਾਂ ਇਤਿਹਾਸਕਾਰਾਂ ਨੇ ਦੇਸਾਂ ਜੱਟੀ ਲਿਖਿਆ, ਭਾਵੇਂ ਕਿਸੇ ਇਤਿਹਾਸਕਾਰ ਨੇ ਉਸ ਬੀਬੀ ਦਾ ਨਾਂ ਸੁਲੱਖਣੀ ਲਿਖਿਆ, ਭਾਵੇਂ ਕਿਸੇ ਨੇ ਉਸ ਨੂੰ ਚੱਬੇ ਪਿੰਡ ਦੀ ਲਿਖਿਆ, ਭਾਵੇਂ ਕਿਸੇ ਨੇ ਉਸ ਨੂੰ ਪੱਟੀ ਦੀ ਲਿਖਿਆ ਹੈ, ਕਿਉਂਕਿ ਮੈਂ ਬਹੁਤੀਆਂ ਪੁਸਤਕਾਂ ਦੇ ਹਵਾਲੇ ਨਹੀਂ ਦੇਵਾਂਗਾ ਜਿੰਨੀਆਂ ਕੁ ਮੈਂ ਪੜ੍ਹੀਆਂ ਨੇ। ਔਰ ਕਿਸੇ ਨੇ ਪੱਟੀ ਲਿਖਿਆ, ਕਿਸੇ ਨੇ ਚੱਬਾ ਲਿਖਿਆ, ਕਿਸੇ ਨੇ ਉਸਦਾ ਨਾਮ ਮਾਈ ਦੇਸਾਂ ਲਿਖਿਆ, ਔਰ ਕਿਸੇ ਨੇ ਮਾਂ ਸੁਲੱਖਣੀ ਲਿਖਿਆ ਹੈ। ਸਾਖੀ ਨੂੰ ਅਸੀਂ ਸਾਰਿਆਂ ਨੇ ਬੜੀ ਵਾਰ ਸੁਣਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਬੇਨਤੀ ਕੀਤੀ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਮੇਰੇ ਗ੍ਰਹਿ ਵਿਖੇ ਸੰਤਾਨ ਨਹੀਂ ਹੈ, ਤੁਸੀਂ ਦਤਾਰ ਹੋ, ਪਾਰ ਬ੍ਰਹਮ ਗੁਰ ਨਾਹੀ ਭੇਵ, ਤੁਸੀਂ ਕਿਰਪਾ ਕਰ ਦੇਵੋ। ਅਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਸੀ, ਮਾਤਾ ਜੀ ਤੁਹਾਡੇ ਭਾਗਾਂ ਦੇ ਵਿੱਚ ਸੰਤਾਨ ਨਹੀਂ ਲਿਖੀ ਹੋਈ, ਤੁਹਾਡੇ ਭਾਗਾਂ 'ਚ ਪੁੱਤ ਨਹੀਂ ਲਿਖਿਆ ਹੋਇਆ। ਕਹਿੰਦੇ ਬੜੀ ਵਿਆਕਲ ਹੋਈ, ਕਿਉਂਕਿ ਜਦੋਂ ਦੁਨੀਆਂ ਦੇ ਸਾਰੇ ਬੂਹੇ ਬੰਦ ਹੋ ਜਾਣ, ਉਦੋਂ ਕੇਵਲ ਅਤੇ ਕੇਵਲ ਇੱਕ ਗੁਰੂ ਨਾਨਕ ਦੇ ਘਰ ਦਾ ਬੂਹਾ ਖੁੱਲ੍ਹਾ ਹੁੰਦਾ ਹੈ। ਜਦੋਂ ਸਾਡੀ ਇਸ ਦੁਨੀਆਂ ਦੇ ਵਿੱਚ ਕੋਈ ਬਾਂਹ ਫੜਨ ਵਾਲਾ ਨਾ ਹੋਵੇ, ਉਸ ਵੇਲੇ ਗੁਰੂ ਨਾਨਕ ਦੇ ਮਹਾਰਾਜ ਬਾਂਹ ਫੜ ਲੈਂਦੇ ਨੇ, ਫਿਰ ਜਿਹਦੀ ਬਾਂਹ ਨੂੰ ਫੜ ਲੈਂਦੇ ਨੇ ਛੱਡਦੇ ਨਹੀਂ। ਜਿਵੇਂ ਕਵੀ ਚਾਂਦ ਨੇ ਬੋਲ ਕਹੇ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪ੍ਰਥਾਏ, ਚਿੱਤ ਚਰਨ ਕਮਲ ਕਾ ਆਸਰਾ, ਚਿੱਤ ਚਰਨ ਕਮਲ ਸਿਉਂ ਜੋੜੀਏ, ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ, ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀ ਜੇ ਬਾਹਾਂ ਨਾ ਛੋੜੀਏ, ਗੁਰ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋੜੀਏ। ਜਿਸ ਦੀ ਗੁਰੂ ਨਾਨਕ ਦੇ ਮਹਾਰਾਜ ਬਾਂਹ ਪਕੜ ਲੈਣ ਪਿਆਰਿਓ, ਉਸ ਨੂੰ ਨਾ ਦੀਨ ਅਤੇ ਨਾ ਦੁਨੀਆਂ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਖਤਰਾ ਰਹਿ ਜਾਂਦਾ ਹੈ। ਉਸ ਨੂੰ ਰਾਹਦਾਰੀ ਜਿਹੜੀ ਹੈ, ਇਨਸਾਨ ਜਿਹੜਾ ਮੇਰਾ ਪਾਤਸ਼ਾਹ ਦੇ ਕੇ ਨਿਵਾਜਦਾ ਹੈ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇਂ ਦਰਗੇ ਮਾਣ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਨੇ। ਔਰ ਦੂਸਰੇ ਦਿਨ ਜਿਸ ਵੇਲੇ ਭਾਈ ਸਾਹਿਬ ਭਾਈ ਗੁਰਦਾਸ ਜੀ ਉਸ ਮਾਈ ਨੂੰ ਮਿਲਦੇ ਨੇ, ਇੱਕ ਜੁਗਤ ਦੱਸਦੇ ਨੇ, ਜੁਗਤ ਬੜੀ ਪਿਆਰ ਵਾਲੀ ਹੈ, ਕਿ ਅੱਜ ਫਿਰ ਤੁਸੀਂ ਸਤਿਗੁਰਾਂ ਦੇ ਹਜ਼ੂਰ ਅਰਦਾਸ ਕਰਿਓ, ਤੁਸੀਂ ਕਾਗਜ਼ ਅਤੇ ਕਲਮ ਜਿਹੜੀ ਉਹ ਲੈ ਕੇ ਜਾਇਓ, ਅਤੇ ਜਦੋਂ ਪਾਤਸ਼ਾਹ ਕਹਿ ਦੇਣ ਮਾਤਾ ਜੀ ਤੁਹਾਡੇ ਭਾਗਾਂ ਵਿੱਚ ਨਹੀਂ ਲਿਖਿਆ ਹੋਇਆ, ਤੁਸੀਂ ਕਹਿ ਦਿਓ ਐ ਦਤਾਰ ਐ ਵਿਦਾਤਾ, ਉੱਥੇ ਵੀ ਲਿਖਣ ਵਾਲਾ ਤੂੰ ਸੀ, ਇੱਥੇ ਵੀ ਲਿਖਣ ਵਾਲਾ ਤੂੰ ਹੈ। ਮਾਤਾ ਸੁਲੱਖਣੀ ਜੀ ਨੂੰ ਇਹ ਗੱਲ ਜਿਹੜੀ ਸੀ ਭਾ ਗਈ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕੀਤੇ, ਔਰ ਦਰਸ਼ਨ ਕਰਕੇ ਫਿਰ ਦੋਵੇਂ ਹੱਥ ਜੋੜ ਲਏ, ਔਰ ਬੜੇ ਪਿਆਰ ਸਦਰ ਦੇ ਨਾਲ ਬੇਨਤੀ ਕੀਤੀ, ਪਾਤਸ਼ਾਹ ਜੀ ਕਿਰਪਾ ਕਰੋ, ਮੈਂ ਸੰਤਾਨ ਤੋਂ ਹੀਣੀ ਹੈ, ਕਿਰਪਾ ਕਰ ਦਿਓ ਮੇਰੀ ਕੁੱਖ ਨੂੰ ਭਾਗ ਲੱਗ ਜਾਣ। ਅਤੇ ਜਿਸ ਵੇਲੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੁਸਕਰਾ ਕੇ ਕਿਹਾ, ਕਹਿਣ ਲੱਗੇ ਮਾਤਾ ਜੀ ਤੁਹਾਡੇ ਭਾਗਾਂ ਵਿੱਚ ਸੰਤਾਨ ਨਹੀਂ ਲਿਖੀ ਹੋਈ, ਤੁਹਾਡੇ ਭਾਗਾਂ 'ਚ ਪੁੱਤ ਨਹੀਂ ਲਿਖਿਆ ਹੋਇਆ। ਅਤੇ ਉਸ ਮਾਈ ਨੇ ਦੱਸੀ ਹੋਈ ਜੁਗਤ ਜਿਹੜੀ ਸੀ, ਕਿਉਂਕਿ ਗੁਰੂ ਦੀ ਸੰਗਤ ਤਾਂ ਕਰਨੀ ਚਾਹੀਦੀ ਹੈ, ਗੁਰਸਿੱਖ ਜੁਗਤੀਆਂ ਦੱਸ ਦਿੰਦੇ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਦੱਸੀ ਹੋਈ ਜੁਗਤੀ ਉਹ ਮਾਈ ਦੇ ਕੰਮ ਆ ਗਈ। ਅਤੇ ਕਹਿਣ ਲੱਗੀ ਐ ਵਿਧਾਤਾ, ਉੱਥੇ ਲਿਖਣ ਵਾਲਾ ਵੀ ਤੂੰ ਸੀ, ਇੱਥੇ ਲਿਖਣ ਵਾਲਾ ਵੀ ਤੂੰ ਹੈ, ਇੱਥੇ ਲਿਖ ਦੇਵੋ। ਕਿਸੇ ਵਿਦਵਾਨ ਨੇ ਲਿਖਿਆ ਗੁਰੂ ਸਾਹਿਬ ਨੇ ਠੀਕਰੀ 'ਤੇ ਲਿਖਤਾ, ਕਿਸੇ ਵਿਦਵਾਨ ਨੇ ਲਿਖਿਆ, ਗੁਰੂ ਸਾਹਿਬ ਜੀ ਨੇ ਹੱਥ ਦੇ ਉੱਪਰ ਲਿਖਤਾ। ਖੈਰ ਗੱਲ ਕੁਝ ਵੀ ਹੋਵੇ, ਮੇਰੇ ਸਤਿਗੁਰਾਂ ਨੇ ਜੈਸੀ ਕਲਮ ਬੁੜੀ ਹੈ ਮਸਤਕ ਤੈਸੀ ਜੀਅੜੇ ਪਾਸ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਸ ਮਾਈ ਨੂੰ ਜੋ ਇੱਕ ਪੁੱਤ ਮੰਗਦੀ ਸੀ ਸੱਤ ਪੁੱਤਾਂ ਦੀ ਮਾਂ ਬਣਾ ਕੇ ਨਿਵਾਜ ਦਿੱਤਾ ਸੀ। ਇਹ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਘਰ, ਪੁੱਤਰ ਇੱਕ ਮੰਗਿਆ ਸੀ ਮੇਰੇ ਸਤਿਗੁਰਾਂ ਦੇ ਘਰ ਵਿੱਚੋਂ, ਸੱਤ ਪੁੱਤਰ ਜਿਹੜੇ ਸਨ ਇਹ ਦਾਤ ਉਸਦੀ ਝੋਲੀ ਦੇ ਵਿੱਚ ਪਏ ਸਨ। ਹੁਣ ਦੇਖੋ ਜੇ ਮਾਈ ਸੁਲੱਖਣੀ ਦੀ ਅਰਦਾਸ ਗੁਰੂ ਸੁਣ ਸਕਦਾ ਹੈ, ਕੀ ਸਾਡੀ ਬੇਨਤੀ ਨੂੰ ਨਹੀਂ ਸਰਵਣ ਕਰੇਗਾ? ਅਸੀਂ ਵੀ ਜਾ ਕੇ ਕਹੀਏ ਸਤਿਗੁਰੂ ਸੱਚੇ ਪਾਤਸ਼ਾਹ ਕੀ ਹੋ ਗਿਆ ਜੇ ਸਾਡੇ ਭਾਗਾਂ ਵਿੱਚ ਉਦੋਂ ਅੰਮ੍ਰਿਤ ਨਹੀਂ ਸੀ ਲਿਖਿਆ, ਕੀ ਹੋ ਗਿਆ ਜੇ ਸਾਡੇ ਭਾਗਾਂ ਦੇ ਵਿੱਚ ਉਸ ਸਮੇਂ ਅਸੀਂ ਨਿਤਨੇਮ ਨਹੀਂ ਲਿਖਵਾ ਸਕੇ, ਉੱਥੇ ਵੀ ਲਿਖਣ ਵਾਲੇ ਤੁਸੀਂ ਹੋ, ਇੱਥੇ ਵੀ ਲਿਖਣ ਵਾਲੇ ਤੁਸੀਂ ਹੋ, ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ, ਕਿਰਪਾ ਕਰ ਦਿਓ ਸਾਡੇ ਭਾਗਾਂ ਵਿੱਚ ਲਿਖ ਦਿਓ ਨਾਮ ਅੰਮ੍ਰਿਤ ਦੀ ਦਾਤ। ਇਹ ਗੁਰੂ ਦੇ ਅੱਗੇ ਅਰਦਾਸ ਕਰਿਆ ਕਰੀਏ ਔਰ ਇਹ ਬੇਨਤੀ ਕਰਿਆ ਕਰੀਏ ਗੁਰੂ ਦੇ ਅੱਗੇ, ਕਿਉਂਕਿ ਜਿਸ ਕਉ ਬਿਸਰੇ ਪ੍ਰਾਣ ਪਤ ਦਾਤਾ ਸੋਈ ਗਣੋ ਅਭਾਗਾ। ਆਓ ਇਸ ਤੋਂ ਅਗਲੇਰੀ ਪੰਕਤੀ ਦਾ ਪਾਠ ਸਰਵਣ ਕਰਦੇ ਹਾਂ।
ਚਰਨ ਕਮਲ ਜਾਂ ਕਾ ਮਨ ਰਾਂਗਿਓ ਅਮੇ ਸਰੋਵਰ ਪਾਗਾ।
ਜਿਸ ਜੀਵ ਦਾ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੇ ਸ਼ਬਦ ਰੂਪੀ ਚਰਨਾਂ ਦੇ ਨਾਲ ਮਨ ਰੰਗਿਆ ਗਿਆ, ਕਿਉਂਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਨੇ ਗੁਰੂ ਦੇ ਸ਼ਬਦ, ਜਿਵੇਂ ਦੇਹਧਾਰੀ ਗੁਰੂ ਡੰਮ ਜਿਨ੍ਹਾਂ ਨੇ ਇਹ ਪ੍ਰਚਾਰਿਆ ਸੀ, ਜੇ ਤੋ ਬੋਲਤਾ ਗੁਰੂ ਨਹੀਂ ਜੇ ਤੋ ਜੜ ਹੈ, ਉਹਨਾਂ ਲੋਕਾਂ ਦੀਆਂ ਗੱਲਾਂ ਸੀ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਤਾਂ ਚਰਨ ਹੀ ਹੈ ਨਹੀਂ। ਪਰ ਸਾਡੇ ਕੁਝ ਅਗਿਆਨੀ ਭੈਣ ਭਾਈ ਉਹਨਾਂ ਦੀਆਂ ਗੱਲਾਂ ਨਾਲ ਸਹਿਮਤ ਹੋ ਗਏ, ਕਿਉਂਕਿ ਗੁਰੂ ਦੇ ਚਰਨ ਨੇ ਹਿਰਦੈ ਚਰਨ ਸ਼ਬਦ ਸਤਿਗੁਰ ਕਉ, ਗੁਰੂ ਜੀ ਦੇ ਸ਼ਬਦ ਜਿਹੜੇ ਹਨ ਉਹ ਚਰਨ ਨੇ, ਸ਼ਬਦ ਸਰੂਪ ਚਰਨ। ਪਰ ਮੈਨੂੰ ਹੈਰਾਨਗੀ ਹੁੰਦੀ ਹੈ ਕਈ ਵਾਰ ਨਮਸਕਾਰ ਕਰਨ ਵਾਸਤੇ ਜਾਈਏ ਨਾ ਅਤੇ ਕੁਝ ਮੇਰੀਆਂ ਭੈਣਾਂ ਜੰਗਲੇ ਨੂੰ ਘੁੱਟਣ ਲੱਗ ਪੈਂਦੀਆਂ ਨੇ, ਵੀਰ ਵੀ ਕੁਝ ਘੱਟ ਨਹੀਂ, ਉਹ ਵੀ ਜੰਗਲੇ ਨੂੰ ਘੁੱਟਣ ਲੱਗ ਪੈਂਦੇ ਨੇ, ਪੀੜੇ ਦੇ ਪਾਵਿਆਂ ਨੂੰ ਘੁੱਟਣ ਲੱਗ ਪੈਂਦੇ ਨੇ ਜੋ ਕਿ ਗੁਰਮਤ ਅਨੁਕੂਲ ਨਹੀਂ ਹਨ। ਅਸਲ ਵਿੱਚ ਗੁਰੂ ਦੇ ਸ਼ਬਦ ਸਰੂਪ ਚਰਨ ਜਿਹੜੇ ਨੇ ਉਹਨਾਂ ਨੂੰ ਅਸੀਂ ਹਿਰਦੇ ਵਿੱਚ ਵਸਾਉਣਾ ਹੈ। ਚਰਨ ਕਮਲ ਜਾਂ ਕਾ ਮਨ ਰਾਂਗਿਓ, ਜਿਨ੍ਹਾਂ ਦਾ ਗੁਰੂ ਜੀ ਦੇ ਕੋਮਲ ਸ਼ਬਦ ਚਰਨਾਂ ਦੇ ਨਾਲ ਮਨ ਰੰਗਿਆ ਗਿਆ, ਅਮੈ ਸਰੋਵਰ ਪਾਗਾ, ਅਮੈ ਕਹਿੰਦੇ ਨੇ ਅੰਮ੍ਰਿਤ ਨੂੰ, ਅੰਮ੍ਰਿਤ ਦੇ ਸਰੋਵਰ ਦੀ ਉਹਨਾਂ ਨੂੰ ਪ੍ਰਾਪਤੀ ਹੋ ਗਈ, ਬਲਕਿ ਅੰਮ੍ਰਿਤ ਦੇ ਸਰੋਵਰ ਦੇ ਵਿੱਚ ਉਹਨਾਂ ਨੇ ਇਸ਼ਨਾਨ ਕਰ ਲਿਆ।
ਤੇਰਾ ਜਨ ਰਾਮ ਨਾਮ ਰੰਗ ਜਾਗਾ।
ਇਹ ਵਾਹਿਗੁਰੂ ਜੀਓ, ਜੋ ਤੁਹਾਡਾ ਸੇਵਕ ਜਨ ਹੈ ਉਹ ਗੁਰੂ ਦੀ ਕਿਰਪਾ ਦੇ ਨਾਲ ਪ੍ਰਭੂ ਪਿਆਰੇ ਦੇ ਪ੍ਰੇਮ ਰੰਗ ਵਿੱਚ ਜਾਗਿਆ ਹੋਇਆ ਹੈ।
ਆਲਸ ਸ਼ੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ।
ਗੁਰੂ ਕਿਰਪਾ ਦੇ ਨਾਲ ਜਿਸ ਜਿਸ ਵੇਲੇ ਮਨ ਜਿਹੜਾ ਸੀ ਪ੍ਰਭੂ ਪਿਆਰੇ ਦੇ ਚਰਨਾਂ ਨਾਲ ਜੁੜਦਾ ਗਿਆ, ਲੱਗਦਾ ਗਿਆ, ਤਨ ਦੇ ਵਿੱਚੋਂ ਆਲਸ ਦੂਰ ਹੋ ਗਿਆ। ਇੱਥੇ ਇੱਕ ਮੈਂ ਬੇਨਤੀ ਕਰਾਂ ਆਲਸ ਤਿਆਗਣ ਦੀ। ਅਸੀਂ ਕਈ ਵਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਇਹ ਪਾਵਨ ਪੰਕਤੀ ਜਿਹੜੀ ਪੜ੍ਹਦੇ ਔਰ ਸਰਵਣ ਕਰਦੇ ਹਾਂ ਕਿ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ। ਕਿਵੇਂ ਗੁਰੂ ਅੱਗੇ ਹੋ ਕੇ ਲੈਂਦਾ ਹੈ? ਅਸੀਂ ਇਸ ਗੱਲ ਨੂੰ ਵੀ ਕਈ ਵਾਰ ਸਰਵਣ ਕੀਤਾ, ਇਤਿਹਾਸ ਗਵਾਹੀ ਭਰਦਾ ਹੈ। ਭਾਈ ਲਹਿਣਾ ਜੀ ਗਏ ਸੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਮਿਲਣ ਵਾਸਤੇ, ਦਰਸ਼ਨ ਕਰਨ ਵਾਸਤੇ, ਗੁਰਸਿੱਖੀ ਲੈਣ ਵਾਸਤੇ, ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਅੱਗਲ ਵਾਂਢੀ ਲੈਣ ਆ ਗਏ ਸਨ ਭਾਈ ਲਹਿਣਾ ਜੀ ਨੂੰ। ਗੁਰੂ ਇੰਨਾ ਬਖਸ਼ਿੰਦਾ, ਹੁਣ ਥੋੜ੍ਹੀ ਜੀ ਅਸੀਂ ਇਹਨੂੰ ਦੁਨਿਆਵੀ ਤੌਰ 'ਤੇ ਉਦਾਹਰਣ ਦੇ ਕੇ ਸਮਝਣ ਦਾ ਯਤਨ ਕਰੀਏ। ਦੇਖੋ ਸਾਡੇ ਵਿਹੜੇ ਦੇ ਵਿੱਚ ਬੱਚਾ ਖੇਡ ਰਿਹਾ ਹੋਵੇ ਅਤੇ ਪਰਿਵਾਰ ਦੇ ਮੈਂਬਰ ਜਿਹੜੇ ਨਾ ਉਹ ਬੱਚੇ ਨੂੰ ਕੋਈ ਨਾ ਲੈਂਦਾ, ਕੋਈ ਨਾ ਲੈਂਦਾ, ਬੜੇ ਲਾਡ ਨਾਲ ਆਵਾਜ਼ਾਂ ਮਾਰਦੇ, ਅਤੇ ਬੱਚਾ ਜਿਹੜਾ ਕਈ ਵਾਰ ਸੋਚਦਾ ਮੈਂ ਕਿਹੜੇ ਪਾਸੇ ਨੂੰ ਜਾਵਾਂ, ਫਿਰ ਜਿਹੜੇ ਪਾਸੇ ਨੂੰ ਉਹਦਾ ਜ਼ਿਆਦਾ ਝੁਕਾਅ ਹੋ ਜਾਵੇ ਨਾ, ਪਿਆਰ ਹੋ ਜਾਵੇ, ਉਹ ਬੱਚਾ ਦੌੜ ਕੇ ਉਸ ਪਾਸੇ ਵੱਲ ਨੂੰ ਜਾਂਦਾ। ਅਤੇ ਜਿਸ ਪਾਸੇ ਵੱਲ ਨੂੰ ਬੱਚਾ ਜਾਵੇ, ਚਾਹੇ ਉਹ ਦਾਦੀ ਵੱਲ, ਦਾਦੇ ਵੱਲ ਜਾਂ ਮਾਂ ਬਾਪ ਵੱਲ ਨੂੰ ਜਾਵੇ, ਗੱਲ ਕਿ ਬੱਚਾ ਦੌੜ ਕੇ ਜਿਹੜੇ ਪਾਸੇ ਵੱਲ ਨੂੰ ਜਾਂਦਾ ਉਸ ਪਾਸੇ ਬੈਠਾ ਹੋਇਆ ਪਰਿਵਾਰ ਦਾ ਸਿਆਣਾ ਮੈਂਬਰ ਝੱਟ ਦੇਣੀ ਆਪਣੀਆਂ ਦੋਵੇਂ ਬਾਹਾਂ ਖੋਲ੍ਹ ਲੈਂਦਾ। ਹੁਣ ਦੇਖੋ ਬੱਚਾ ਹੱਸਦਾ ਹੱਸਦਾ ਜਿਹੜਾ ਨਾ ਉਹ ਜਾ ਕੇ ਲੱਗਦਾ ਹੈ ਗੱਲ ਦੇ ਨਾਲ, ਪਰ ਦੂਸਰੇ ਪਾਸੇ ਜਿਹਨੇ ਗੱਲ ਨਾਲ ਲਾਉਣਾ ਉਹਦੇ ਮਨ ਦੇ ਵਿੱਚ ਵੀ ਕਿੰਨਾ ਚਾਅ ਹੈ। ਔਰ ਨਾਲ ਦੀ ਨਾਲ ਇਹ ਵੀ ਕਹਿੰਦੇ ਨੇ ਵੇਖੀ ਪੁੱਤਰਾ ਸਹਿਜੇ ਆ ਕਿਤੇ ਠੇਡਾ ਨਾ ਲੱਗ ਜਾਵੇ। ਹੁਣ ਮਨ ਦੇ ਵਿੱਚ ਚਾਹ ਵੀ ਹੈ, ਪਿਆਰ ਵੀ ਹੈ, ਔਰ ਨਾਲ ਦੀ ਨਾਲ ਬੱਚੇ ਦੇ ਬਾਰੇ ਇਹ ਵੀ ਸੋਚਿਆ ਜਾਂਦਾ ਹੈ ਇਹ ਬੱਚਾ ਮੇਰੇ ਵੱਲ ਨੂੰ ਆ ਰਿਹਾ ਕਿਤੇ ਇਹਨੂੰ ਠੇਡਾ ਨਾ ਲੱਗ ਜਾਵੇ। ਜਦੋਂ ਅਸੀਂ ਗੁਰੂ ਵਾਲੇ ਪਾਸੇ ਨੂੰ ਜਾਂਦੇ ਹਾਂ ਨਾ ਪਿਆਰਿਓ, ਤੇ ਮੇਰਾ ਸਤਿਗੁਰੂ ਆਪਣੇ ਪਿਆਰ ਕਲਾਵੇ ਵਿੱਚ ਲੈਣ ਵਾਸਤੇ ਸਾਨੂੰ ਤਤਪਰ ਹੁੰਦਾ ਹੈ। ਇਹ ਹੁਣ ਗੁਰੂ ਦੀ ਕਿਰਪਾ ਦੇ ਪਾਤਰ ਅਸੀਂ ਬਣਨਾ ਹੈ, ਗੁਰੂ ਦਾ ਕਸੂਰ ਨਹੀਂ। ਕਬੀਰ ਸੱਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ ਜਿਉਂ ਬਾਂਸ ਵਜਾਈਏ ਫੂਕ। ਗੁਰੂ ਦਾ ਕਸੂਰ ਕੋਈ ਨਹੀਂ, ਅਸੀਂ ਗੁਰੂ ਵੱਲ ਨੂੰ ਜਾ ਕੇ ਤਾਂ ਵੇਖੀਏ, ਗੁਰੂ ਤਾਂ ਸਾਨੂੰ ਹਰ ਵੇਲੇ ਆਪਣੇ ਪਿਆਰ ਨਾਲ ਨਿਵਾਜਣ ਲਈ ਖੜਾ ਹੈ। ਮੈਂ ਇਹ ਵੀ ਬੇਨਤੀ ਕਰ ਦੇਵਾਂ, ਚਾਹੇ ਬੱਚੇ ਆਖੇ ਲੱਗਣ ਚਾਹੇ ਨਾ ਲੱਗਣ, ਪਰਿਵਾਰ ਦੇ ਵਿੱਚੋਂ ਕੋਈ ਬੱਚਾ ਆਖੇ ਲੱਗੇ ਚਾਹੇ ਨਾ ਲੱਗੇ, ਪਰ ਉਹਨਾਂ ਨੂੰ ਜਨਮ ਦੇਣ ਵਾਲੀ ਮਾਂ ਜਿਹੜੀ ਹੈ ਨਾ, ਉਹ ਸਾਰੇ ਬੱਚਿਆਂ ਨੂੰ ਇੱਕੋ ਜਿਹਾ ਪਿਆਰ ਕਰਦੀ ਹੈ, ਔਰ ਸਾਰਿਆਂ ਦੇ ਵਾਸਤੇ ਖਾਣ ਹੰਢਾਉਣ ਦਾ ਕਾਰਜ ਵੀ ਕਰਦੀ ਹੈ, ਆਪ ਭਾਵੇਂ ਉਹ ਢਿੱਡੋਂ ਭੁੱਖੀ ਕਿਉਂ ਨਾ ਹੋਵੇ। ਅਸੀਂ ਜਦੋਂ ਗੁਰੂ ਦੇ ਨਾਲ ਪਿਆਰ ਕਰਦੇ ਹਾਂ, ਅਸੀਂ ਭਾਵੇਂ ਗੁਰੂ ਦੀ ਗੱਲ ਨੂੰ ਮੰਨੀਏ ਚਾਹੇ ਨਾ ਮੰਨੀਏ, ਉਹ ਫਿਰ ਵੀ ਸਾਡੇ ਉੱਪਰ ਕਿਰਪਾ ਕਰਦਾ ਹੈ। ਜਿਵੇਂ ਮਾਂ ਬਾਪ ਆਪਣੇ ਬੱਚਿਆਂ ਦੀ ਯੋਗ ਪਰਵਰਿਸ਼ ਵੱਲ ਨੂੰ ਖਿਆਲ ਦਿੰਦੇ ਨੇ, ਪਰ ਜਿਹੜਾ ਬੱਚਾ ਆਗਿਆਕਾਰੀ ਹੋ ਜਾਵੇ ਉਹ ਵੱਧ ਪਿਆਰ ਦਾ ਪਾਤਰ ਬਣਦਾ ਹੈ। ਇਸੇ ਤਰ੍ਹਾਂ ਜਿਹੜਾ ਵੱਧ ਗੁਰੂ ਦੇ ਪ੍ਰੇਮ ਵਾਲਾ ਬਣ ਜਾਵੇ ਉਹ ਗੁਰੂ ਦੀਆਂ ਅਪਾਰ ਬਖਸ਼ਿਸ਼ਾਂ ਦਾ ਪਾਤਰ ਬਣ ਜਾਂਦਾ ਹੈ। ਅਸੀਂ ਗੁਰੂ ਦੇ ਕੋਲ ਜਦੋਂ ਜਾਂਦੇ ਹਾਂ ਨਾ, ਮਨ ਦੇ ਵਿੱਚ ਖਿਆਲ ਲੈ ਕੇ ਜਾਇਆ ਕਰੀਏ, ਮੈਂ ਆਪਣੇ ਗੁਰੂ ਦੇ ਕੋਲੋਂ ਅਸੀਸ ਲੈਣ ਜਾ ਰਿਹਾ, ਮੇਰਾ ਗੁਰੂ ਮੇਰੀ ਝੋਲੀ ਭਰ ਰਿਹਾ ਹੈ। ਜਦੋਂ ਅਸੀਂ ਐਸੀ ਭਾਵਨਾ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜਾਂਦੇ ਹਾਂ, ਨਮਸਕਾਰ ਕਰਦੇ ਹਾਂ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਦਰ ਆਇਆਂ ਨੂੰ ਖੈਰ ਦੇ ਨਾਲ ਨਿਵਾਜਦੇ ਹਨ,
ਰਹਾਉ ਜਹ ਜਹ ਪੇਖੋ ਤਹ ਨਾਰਾਇਣ ਸਗਲ ਕਟਾ ਮਹ ਤਾਗਾ।
ਫਿਰ ਗੁਰੂ ਦੀ ਕਿਰਪਾ ਦੇ ਨਾਲ ਇਹ ਸਮਝ ਲੱਗ ਜਾਂਦੀ ਹੈ ਕਿ ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਸਗਲੇ ਜੀਵ ਤੁਮਾਰੇ, ਇਹ ਜਿੰਨੇ ਵੀ ਜੀਵ ਜੰਤੂ ਨੇ ਸਾਰਿਆਂ ਦੇ ਵਿੱਚ ਇਹ ਨਿਰੰਕਾਰ ਤੇਰੀ ਹੀ ਜੋਤ ਹੈ, ਮੈਨੂੰ ਤੂੰ ਹੀ ਦਿਖਾਈ ਦਿੰਦਾ, ਸਭ ਮੇਂ ਜੋਤ ਜੋਤ ਹੈ ਸੋਏ। ਜਦੋਂ ਸਾਨੂੰ ਇਹ ਪਤਾ ਲੱਗ ਜਾਵੇ ਉਸਦੀ ਜੋਤ ਜਿਹੜੀ ਉਹ ਸਾਰਿਆਂ ਦੇ ਵਿੱਚ ਵਿਆਪਕ ਹੈ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਜੈ ਪੇਖੂ ਤਹਿ ਨਾਰਾਇਣ ਸਗਲ ਘਟਾ ਮੈਂ ਤਾਗਾ। ਮੈਂ ਜਿਹੜੇ ਪਾਸੇ ਨੂੰ ਵੀ ਵੇਖਦਾ ਮੈਨੂੰ ਨਿਰੰਕਾਰ ਹੀ ਦਿਖਾਈ ਦਿੰਦਾ ਹੈ, ਕਿਉਂਕਿ ਉਸਦਾ ਤਾਗਾ ਉਸਦਾ ਪ੍ਰੇਮ ਜਿਹੜਾ ਹੈ ਸਾਰਿਆਂ ਦੇ ਵਿੱਚ ਹੀ ਪਰੋਇਆ ਹੋਇਆ ਹੈ, ਉਸਦੀ ਜੋਤ ਸਾਰਿਆਂ ਦੇ ਵਿੱਚ ਹੀ ਜਿਹੜੀ ਹੈ ਉਹ ਵਿਚਰ ਰਹੀ ਹੈ।
ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ।
ਅਖੀਰਲੀ ਪੰਕਤੀ ਦੇ ਵਿੱਚ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਕਿਰਪਾ ਕਰਦੇ ਨੇ, ਭਾਈ ਜਿਹੜੇ ਗੁਰੂ ਦੇ ਕੋਲ ਚਲੇ ਗਏ, ਨਾਮ ਉਦਕ ਨਾਮ ਰੂਪੀ ਜਲ ਜਿਨ੍ਹਾਂ ਨੇ ਛਕ ਲਿਆ ਗੁਰੂ ਦੇ ਕੋਲੋਂ ਜਾ ਕੇ, ਨਾਮ ਉਦਕ ਪੀਵਤ ਜਨ ਨਾਨਕ ਤਿਆਗੈ ਮਨ ਅਨੁਰਾਗਾ, ਉਹਨਾਂ ਦੁਨੀਆਂ ਦੀ ਮੋਹ ਮਮਤਾ ਨੂੰ ਤਿਆਗ ਦਿੱਤਾ। ਹੁਣ ਮੈਂ ਬੇਨਤੀ ਕਰਾਂ, ਅਸੀਂ ਚਰਨ ਗੰਗਾ ਦੇ ਕਈ ਵਾਰ ਜਾਂਦੇ, ਜਦੋਂ ਗੁਰੂ ਘਰ ਦੇ ਵਿੱਚ ਦਰਸ਼ਨ ਕਰਨ ਵਾਸਤੇ ਜਾਈਏ, ਪਿਆਰਿਓ ਚਰਨ ਗੰਗਾ ਦਾ ਜਲ ਇਹ ਕੇਵਲ ਅਤੇ ਕੇਵਲ ਸਾਡੇ ਪੈਰ ਧੋਣ ਵਾਸਤੇ ਹੈ, ਪੈਰ ਧੋਣ ਵਾਸਤੇ ਹੈ। ਜਾਂ ਅਸੀਂ ਕਈ ਵਾਰ ਜਲ ਲੈ ਕੇ ਜਾਂਦੇ ਕਿਸੇ ਬਾਬੇ ਦੇ ਕੋਲ, ਉਹ ਫੂਕਾ ਮਾਰ ਦੇਵੇ, ਅਸੀਂ ਉਸ ਜਲ ਨੂੰ ਵੀ ਅੰਮ੍ਰਿਤ ਕਹਿਣ ਲੱਗ ਪਏ, ਚਰਨ ਗੰਗਾ ਦੇ ਜਲ ਨੂੰ ਵੀ ਅੰਮ੍ਰਿਤ ਕਹਿਣ ਲੱਗ ਪਏ। ਫਿਰ ਸਵਾਲ ਉੱਠਦਾ ਹੈ, ਜਿਹੜਾ ਗੁਰੂ ਕੇ ਪੰਜ ਪਿਆਰੇ ਸਾਹਿਬਾਨ ਦੇ ਪਾਸੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸਿਰ ਦੇ ਕੇ ਮਿਲਦਾ, ਉਹਨੂੰ ਅਸੀਂ ਕੀ ਕਹਾਂਗੇ? ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੀਂ। ਜਿਨ੍ਹਾਂ ਨੇ ਇਹ ਨਾਮ ਰੂਪੀ ਜਲ ਨੂੰ ਛਕ ਲਿਆ, ਇਹ ਆਵੇ ਹਯਾਤ ਨੂੰ ਜਿਨ੍ਹਾਂ ਨੇ ਪ੍ਰਾਪਤ ਕਰ ਲਿਆ, ਨਾਮ ਉਦਕ ਪੀਵਤ ਜਨ ਨਾਨਕ ਤਿਆਗਿਆ ਸਭ ਅਨੁਰਾਗਾ, ਉਹਨਾਂ ਨੇ ਦੁਨੀਆਂ ਦੇ ਮਾਇਆ ਦੇ ਜਿਹੜੇ ਮੋਹ ਮਮਤਾ ਦੇ ਰਸ ਜਿਹੜੇ ਸਨ, ਪ੍ਰੇਮ ਸੀ, ਉਹਨਾਂ ਨੂੰ ਤਿਆਗ ਦਿੱਤਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਪਠਾਨਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਦੇ ਸਦਕਾ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ, ਜਿਨ੍ਹਾਂ ਦੀ ਮਿਹਰਬਾਨੀ ਦੇ ਸਦਕਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਬੈਠ ਕੇ ਆਪ ਸਰਬੱਤ ਸੰਗਤਾਂ ਦੇ ਨਾਲ ਗੁਰਮਤਿ ਦੀ ਸਾਂਝ ਕਰਨ ਦਾ ਅਵਸਰ ਪ੍ਰਾਪਤ ਹੋਇਆ ਹੈ। ਆਓ ਚੱਲੀ ਹੋਈ ਰੀਤ ਮਰਿਆਦਾ ਦੇ ਅਨੁਸਾਰ ਭਾਈ ਸਾਹਿਬ ਜੀ ਦੀ ਰਸਨਾ ਤੋਂ ਸ਼ਬਦ ਦੀਆਂ ਅਖੀਰਲੀਆਂ ਪਾਵਨ ਪੰਕਤੀਆਂ ਦਾ ਮੂਲ ਪਾਠ ਸਰਵਣ ਕਰਦੇ ਹਾਂ।
ਜਹ ਜਹ ਪੇਖੋ ਤਹਿ ਨਾਰਾਇਣ ਸਗਲ ਕਟਾ ਮਹਿ ਤਾਗਾ, ਨਾਮ ਉਦਕ ਪੀਵਤ ਸਿਫਤ ਜਨ ਨਾਨਕ ਤਿਆਗੇ ਸਭ ਅਨੁਰਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।